ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਵਿੱਚ 206 ਅੰਗ ਤੇ 127 ਸ਼ਬਦ ਬਖਸ਼ਿਸ਼ ਕਰ ਰਹੇ ਨੇ। ਗੌੜੀ ਮਹੱਲਾ ਪੰਜਵਾਂ। ਸੋ ਸਤਿਗੁਰੂ ਮਹਾਰਾਜ ਨੇ ਇੱਥੇ ਗੌੜੀ ਦੇ ਥੱਲੇ ਪਹਿਲਾਂ ਪਿੱਛੇ ਇੱਕ ਸ਼ਬਦ ਵਿੱਚ ਲਿਖਿਆ ਸੀ ਗੌੜੀ ਦੇ ਥੱਲੇ ਛੋਟਾ ਜਾਂ ਇੱਕ। ਸੋ ਉਹ ਗੌੜੀ ਦੀ ਪਹਿਲੀ ਜਾਤੀ ਲਿਖੀ ਸੀ। ਅੱਜ ਲਿਖਿਆ ਗੌੜੀ ਦੇ ਥੱਲੇ ਤਿੰਨ। ਇਸ ਤਰ੍ਹਾਂ ਗੌੜੀ ਜੋ ਹੈ ਗੌੜੀ ਪੂਰਬੀ ਤੀਜੇ ਪ੍ਰਕਾਰ ਦੀ ਹੈ। ਔਰ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਪਹਿਲੀਆਂ ਹੀ ਦੁੱਗਾਂ ਰਹਾਉਂਦੀਆਂ ਹਨ। ਮਹਾਰਾਜ ਕਹਿੰਦੇ ਨੇ ਜਿਸ ਕੰਮ ਲਈ ਬੰਦੇ ਬਣੇ ਨੇ ਉਸ ਕੰਮ ਲਈ ਉਹਨਾਂ ਨੂੰ ਤਤਪਰ ਹੋਣਾ ਚਾਹੀਦਾ ਹੈ। ਮਨੁੱਖ ਜੂਨੀ ਜਿਸ ਕੰਮ ਲਈ ਦਿੱਤੀ ਹੈ ਉਸੇ ਕੰਮ ਨੂੰ ਕਰਨਾ ਚਾਹੀਦਾ ਹੈ ਮਨੁੱਖ ਨੂੰ, ਕਿਉਂਕਿ ਮਨੁੱਖ ਹੀ ਸਭ ਤੋਂ ਜ਼ਿਆਦਾ ਵਿਕਾਰਾਂ ਦਾ ਗ੍ਰਸਿਆ ਹੋਇਆ ਹੈ ਸੰਸਾਰ ਵਿੱਚ। ਬਾਕੀ ਜੂਨਾਂ ਵਿਕਾਰਾਂ ਦੀ ਸਮੇਂ ਸਿਰ ਵਰਤੋਂ ਕਰਦੀਆਂ ਨੇ, ਉਹਨੂੰ ਵਿਕਾਰ ਨਹੀਂ ਕਿਹਾ ਜਾਂਦਾ। ਵਿਕਾਰ ਉਹ ਹੈ ਜੋ ਹਰ ਵਕਤ ਪਰਮੇਸ਼ਰ ਤੋਂ ਟੁੱਟ ਕੇ ਸਿਰਫ ਮਾੜੇ ਪਾਸੇ ਧਿਆਨ ਰਹਿਣਾ, ਉਹਨੂੰ ਵਿਕਾਰ ਕਹਿੰਦੇ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਛੋੜ ਛੋੜ ਰੇ ਬਿਖਿਆ ਕੇ ਰਸੂਆ, ਉਰਝ ਰਹੇ ਉਰੇ ਬਾਬਰ ਗਾਬਰ, ਜਿਉਂ ਕਿਰਖਾ ਹਰਿਆਇਓ ਪਸੂਆ ਰਹਾਓ। ਕਹਿੰਦੇ ਭਾਈ ਵਿਸ਼ਿਆਂ ਦੇ ਰਸਾਂ ਨੂੰ ਛੱਡਦੇ ਛੱਡਦੇ, ਜੇ ਤੂੰ ਨਾ ਛੱਡੇਗਾ ਤਾਂ ਇਹ ਤੈਨੂੰ ਛੱਡ ਜਾਣਗੇ। ਅੰਦਿਨ ਸਿਮਰੋ ਤਾਸ ਕਹੋ ਜੋ ਅੰਤ ਸਹਾਈ ਹੋਏ, ਇਹ ਬਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ। ਕਹਿੰਦੇ ਹੇ ਬਾਵਰ, ਬਾਵਰ ਬਾਵਲਾ ਝੱਲਾ ਗਵਾਰ ਮੂਰਖ, ਕਹਿੰਦੇ ਝੱਲੇ ਮੂਰਖ ਤੂੰ ਇਹਨਾਂ ਵਿਸ਼ਿਆਂ ਵਿੱਚ ਇਉਂ ਉਲਝ ਰਿਹਾ ਜਿਵੇਂ ਹਰਿਆਲ ਪਸ਼ੂ ਜਿਹੜਾ ਹੁੰਦਾ ਉਹ ਸਾਰੇ ਸਭ ਪਸ਼ੂਆਂ ਤੋਂ ਅੱਗੇ ਹੋ ਕੇ ਖੇਤੀ ਉਜਾੜਦਾ। ਜੇ ਘਰ ਦੇ ਵਿੱਚ ਸੰਸਾਰ ਦੇ ਜੀਵ ਲੱਗੇ ਹੋਏ ਨੇ ਜਿਸ ਕੰਮ ਦੇ ਵਿੱਚ ਹਰ ਵਕਤ ਖਾਣਾ ਪੀਣਾ ਪਹਿਰਨਾ ਹੀ ਇਹਨਾਂ ਦਾ ਮੁੱਖ ਕਾਰਜ ਹੋ ਗਿਆ। ਜੋ ਜਨ ਹੈ ਤੂੰ ਆਪਣਾ ਕਾਜ ਹੈ, ਸੋ ਸੰਗ ਨਾ ਚੱਲ ਹੈ ਤੇਰਾ ਤਸੂਆ। ਜੋ ਘਰ ਦੇ ਪਦਾਰਥ ਨੂੰ ਜਾਣਦਾ ਕਿ ਆਪਣੇ ਕੰਮ ਆਉਣਗੇ, ਉਹ ਪਦਾਰਥ ਤੇਰੇ ਨਾਲ ਤਸੂ ਭਰ ਵੀ ਨਹੀਂ ਚੱਲਣਗੇ। ਤਸੂ ਕਹਿੰਦੇ ਨੇ ਗਾਜ ਦੇ 24ਵੇਂ ਹਿੱਸੇ ਦਾ ਨਾਮ ਤਸੂ ਹੈ। ਸੋ ਅਤੇ ਮੂੰਹ ਤਾਣੇ ਪਸ਼ੂ ਨੂੰ ਹਰਿਆਲ ਪਸ਼ੂ ਕਹਿੰਦੇ ਨੇ, ਜੇ ਉਹ ਹਰੀ ਖੇਤੀ ਨੂੰ ਵੇਖ ਕੇ ਧੱਕੇ ਨਾਲ ਹੀ ਜਾਪ ਖੇਤੀ ਖਾਣ ਲੱਗ ਜਾਂਦਾ। ਤਸੂ ਗਾਜ ਦੇ 24ਵੇਂ ਹਿੱਸੇ ਨੂੰ ਤਸੂ ਕਹਿੰਦੇ ਨੇ, ਇਹ ਯਾਦ ਰੱਖਣਾ। ਸੋ ਸੂਤ ਭਰ ਵੀ ਤੇਰੇ ਨਾਲ ਕੁਛ ਨਹੀਂ ਜਾਣਾ ਕੋਈ ਪਦਾਰਥ, ਜਿਵੇਂ ਤੂੰ ਆਇਆ ਸੀ ਉਵੇਂ ਹੀ ਵਾਪਸ ਮੁੜਨਾ ਇੱਥੋਂ। ਨਾਂਗੋ ਆਇਓ ਨਾਂਗ ਸਿਧਾਸੀ, ਫੇਰ ਫਿਰਿਓ ਆਰ ਕਾਲ ਗ੍ਰਸੂਆ। ਮਹਾਰਾਜ ਫਰਮਾਉਂਦੇ ਤੂੰ ਨੰਗਾ ਹੀ ਆਇਆ ਸੀ ਜਦੋਂ ਜਨਮਿਆ ਸੀ, ਨੰਗਾ ਹੀ ਸੰਸਾਰ 'ਚੋਂ ਜਾਏਗਾ ਅਤੇ ਕਾਲ ਦਾ ਗ੍ਰਸਿਆ ਹੋਇਆ ਤੂੰ 84 ਲੱਖ ਜੂਨੀਆਂ ਦੇ ਫੇਰੇ 'ਚ ਹੀ ਫਿਰੇਗਾ, ਕੁਛ ਨਹੀਂ ਮੈਂ ਲੈ ਕੇ ਜਾਣਾ। ਇਸ ਕਰਕੇ ਬੰਦਗੀ ਨੇ ਨਾਲ ਜਾਣਾ। ਸਤਿਗੁਰੂ ਨੇ ਦੱਸਿਆ ਸੀ ਪਿੱਛੇ ਗੁਰੂ ਨਾਨਕ ਸਾਹਿਬ ਨੇ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ, ਇਹ ਬੰਦੇ ਦੇ 3 ਮਿੱਤਰ ਹੁੰਦੇ ਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ। ਸੋ ਪਹਿਲਾਂ ਤਾਂ ਇਹ ਬੰਦੇ ਦਾ ਸਰੀਰ ਮਿੱਤਰ ਹੈ, ਪ੍ਰਾਣ ਨਿਕਲ ਗਏ ਤਾਂ ਸਰੀਰ ਡਿੱਗ ਪੈਂਦਾ। ਕੁਟੁੰਬੀ ਜਿਹੜੇ ਸਾਡੇ ਨੇ ਪਰਿਵਾਰ ਹੈ ਉਹ ਮੜੀਆਂ ਤੱਕ ਦੇ ਮਿੱਤਰ ਉਹ ਛੱਡ ਦਿੰਦੇ ਨੇ। ਫਿਰ ਇੱਕ ਮਿੱਤਰ ਨੇ ਆਪਣੇ ਕਰਮ, ਜਿਹਾ ਜਿਹਾ ਕਰਮ ਕੀਤਾ ਹੁੰਦਾ ਉਹ ਨਾਲ ਹੀ ਜਾਂਦਾ। ਸਤਿਗੁਰੂ ਕਹਿੰਦੇ ਜੇ ਮਾੜਾ ਕਰਮ ਕੀਤਾ ਫਿਰ ਮਾੜੇ ਪਾਸੇ ਨੂੰ ਚਲੇ ਜਾਣਾ। ਜਿਹੜੇ ਲੋਕ ਹੁਣ ਇੱਥੇ ਵੀ ਮਾੜਾ ਕੰਮ ਕਰਦੇ ਨੇ, ਗਲਤ ਕਾਨੂੰਨ ਤੋਂ ਬਾਹਰੇ ਕੰਮ ਕਰਦੇ ਨੇ ਪੁੱਠੇ, ਫਿਰ ਉਹਨੂੰ ਆਪਾਂ ਕੀ ਆਸ ਰੱਖਾਂਗੇ ਕਿ ਉਹਨੂੰ ਇਨਾਮ ਮਿਲਣਾ ਕਿਤੋਂ, ਉਹਨੂੰ ਵੀ ਤਾਂ ਜੇਲ੍ਹ ਹੀ ਹੋ ਜਾਂਦੀ ਹੈ। ਇਸੇ ਪ੍ਰਕਾਰ ਜਿਹੜੇ ਬੰਦੇ ਉਹਨੂੰ ਇੱਥੇ ਕਹਿੰਦੀ ਕਾਲਾ ਧੰਦਾ ਨੇ, ਦੁਨੀਆਂ ਅੰਦਰ ਕੋਈ ਵੀ ਬੰਦਾ ਕਿਸੇ ਵੀ ਥਾਂ 'ਤੇ ਕਾਲਾ ਧੰਦਾ ਕਰਦਾ, ਉਹ ਕਾਲਾ ਧੰਦਾ ਕਰਨ ਵਾਲਾ ਕਦੇ ਉਹਨੂੰ ਇਹ ਨਹੀਂ ਕਿ ਸਿਰੋਪਾ ਮਿਲਿਆ ਕਿਤੇ, ਜਾਂ ਉਹਨੂੰ ਕਿਤੇ ਇਨਾਮ ਮਿਲਿਆ, ਸੋ ਨੋਬਲ ਪ੍ਰਾਈਜ਼ ਮਿਲ ਗਿਆ ਕਿਤੇ, ਉਹਨੂੰ ਇਹ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕਾਲਾ ਕੰਮ ਕਰਨ ਵਾਲੇ ਇਨਸਾਨ ਹਮੇਸ਼ਾ ਕਾਲੇ ਹੀ ਹੁੰਦੇ ਨੇ ਅਤੇ ਕਾਲ ਦੇ ਵੱਸ ਹੀ ਪੈਂਦੇ ਨੇ, ਅਤੇ ਉਹਨਾਂ ਵਾਸਤੇ ਜਿਵੇਂ ਇੱਥੇ ਬਣਾਏ ਹੋਏ ਨੇ ਜੇਲ੍ਹਾਂ ਪੁਲਿਸ ਕਾਨੂੰਨ ਕਾਲੇ ਧੰਦਿਆਂ ਵਾਸਤੇ, ਪਰ ਲੋਕ ਵਿੱਚ ਵੀ ਇਸੇ ਤਰ੍ਹਾਂ ਹੀ ਰੂਹ ਦੇ ਵਾਸਤੇ ਹੀ ਧਰਮਰਾਜੇ ਜਮਦੂਤ, ਉੱਥੇ ਦੀ ਸਜ਼ਾ ਵੱਖਰੀ ਹੋਈ ਹੈ। ਮਹਾਰਾਜ ਕਹਿੰਦੇ ਜਦੋਂ ਤੂੰ ਆਇਆ ਸੀ ਨੰਗਾ, ਨੰਗਾ ਹੀ ਚਲਿਆ ਜਾਏਗਾ, ਤੇ ਕਾਲ ਦਾ ਗਰਸਿਆ ਹੋਇਆ ਤੂੰ 84 ਲੱਖ ਜੂਨੀਆਂ ਦੇ ਫੇਰੇ ਚ ਫਿਰ ਫਿਰੇਗਾ, ਘੁੰਮਦਾ ਹੀ ਰਹਿਣਾ ਤੂੰ। ਪੇਖ ਪੇਖ ਰੇ ਕੁਸੰਭ ਕੀ ਲੀਲਾ, ਰਾਚ ਮਾਚ ਤਿੰਨ ਹੂੰ ਲਓ ਹੱਸੂਆ। ਕਹਿੰਦੇ ਭਾਈ ਸਾਡੇ ਵੱਲ ਦੇਖ, ਅਸੀਂ ਤੈਨੂੰ ਕੀ ਕਹਿ ਰਹੇ ਹਾਂ। ਜਿਨ੍ਹਾਂ ਪਦਾਰਥਾਂ ਨੂੰ ਤੂੰ ਦੇਖ ਰਿਹਾ ਹੈ ਇਹ ਕੁਸੁੰਬੇ ਰੰਗ ਦੀ ਲੀਲਾ ਵਾਂਗੂ ਨਾਸਵੰਤ ਨੇ। ਤੂੰ ਇਹਨਾਂ ਪਦਾਰਥਾਂ ਵਿੱਚ ਰਾਚ ਮਾਚ ਹੁੰਦਾ, ਤਦਾਕਾਰ ਹੋ ਕੇ ਅੰਤ ਤੱਕ ਹੱਸਦਾ ਰਹਿੰਦਾ। ਤਿੰਨ ਹੂੰ ਲਓ ਹੱਸੂਆ, ਹੱਸਦਾ ਹੀ ਰਹਿੰਦਾ, ਹੱਸਦਾ ਹੀ ਰਹਿੰਦਾ ਪਦਾਰਥਾਂ ਨੂੰ ਦੇਖ ਕੇ ਬੌਲਿਆਂ ਦੀ ਤਰ੍ਹਾਂ। ਸ਼ੀਦ ਸ਼ੀਜਤ ਡੋਰ ਦਿਨ ਸਿਆਰ ਰਹਿ ਨੀ, ਜੀ ਕੋ ਕਾਜ ਨਾ ਕੀਨੋ ਕਛੂਆ। ਦਿਨ ਰਾਤ ਦੀ ਸੰਗਿਆ ਕਰਕੇ ਅਵਸਥਾ ਰੂਪੀ ਡੋਰੀ ਨਾਸ ਹੁੰਦੀ ਜਾ ਰਹੀ ਹੈ, ਉਮਰ ਘਟਦੀ ਜਾ ਰਹੀ ਹੈ, ਪਰ ਤੂੰ ਆਪਣੇ ਜੀ ਦਾ ਕੋਈ ਚੰਗਾ ਨਹੀਂ ਕੀਤਾ ਹੁਣ ਤੱਕ, ਕੋਈ ਭਜਨ ਬੰਦਗੀ ਕੋਈ ਸਿਮਰਨ ਨਹੀਂ ਕੀਤਾ। ਕਿਉਂਕਿ ਮਨੁੱਖਾ ਦੇਹੀ ਦੀ ਪ੍ਰਾਪਤੀ ਕਰਕੇ ਬੰਦੇ ਨੂੰ ਸਿਮਰਨ ਕਰਨਾ ਚਾਹੀਦਾ ਸੀ। ਸੋ ਸਾਰੇ ਜਣੇ ਦੁਨੀਆਂ ਦੇ ਮਗਰ ਹੀ ਲੱਗ ਗਏ। ਮਹਾਰਾਜ ਨੇ ਜਿਵੇਂ ਬਚਨ ਕੀਤਾ ਸੀ ਦਸਵੇਂ ਪਾਤਸ਼ਾਹ ਨੇ, ਜਬਲਾ ਖਾਲਸਾ ਰਹਿ ਨਿਆਰਾ ਤਬਲਾ ਤੇਜ ਦਿਉ ਮੈਂ ਸਾਰਾ, ਨਿਆਰਾ ਪੁਣਾ ਦਿੱਤਾ ਸੀ, ਇਹਨੂੰ ਕੇਸ ਦਿੱਤੇ ਸੀ, ਕਕਾਰ ਬਖਸ਼ਿਸ਼ ਕੀਤੇ ਮਹਾਰਾਜ ਨੇ, ਜੋ ਵੀ ਕੁਝ ਦਿੱਤਾ ਸੀ। ਮਾਇਆ ਦਾ ਪ੍ਰਤਾਪ ਬਹੁਤ ਹੈ, ਪਰ ਕੀ ਪਰਮੇਸ਼ਰ ਦੇ ਬਰਾਬਰ ਹੈ ਮਾਇਆ? ਮਹਾਰਾਜ ਕਹਿੰਦੇ ਪਰਮੇਸ਼ਰ ਤਾਂ ਬਹੁਤ ਜ਼ਿਆਦਾ ਵੱਡੇ, ਮਾਇਆ ਤਾਂ ਤਿਲਕ ਜਿੰਨੀ ਹੈ ਉਹਦੇ 'ਚ। ਇਹ ਜੀਵ ਮਾਇਆ ਦੇ ਪ੍ਰਤਾਪ ਥੱਲੇ, ਪ੍ਰਭਾਵ ਥੱਲੇ ਆ ਗਿਆ ਹੈ, ਪਰ ਪਰਮੇਸ਼ਰ ਨੂੰ ਭੁੱਲ ਗਿਆ। ਇਹ ਦਸਵੇਂ ਪਾਤਸ਼ਾਹ ਦਾ ਪ੍ਰਤਾਪ ਅੱਜ ਖਾਲਸੇ ਕੋਲ ਹੁੰਦਾ, ਇਹਦੇ ਵੱਲ ਕਿਸੇ ਨੇ ਦੇਖ ਵੀ ਨਹੀਂ ਸੀ ਸਕਣਾ। ਮਾਇਆ ਦਾ ਪ੍ਰਤਾਪ ਹੀ ਹੈ, ਅਤੇ ਮਿਲੀ ਵੀ ਨਹੀਂ ਹੈ, ਕੁਛ ਬਣਿਆ ਵੀ ਨਹੀਂ ਹੈ। ਜੇ ਸਤਿਗੁਰਾਂ ਦੇ ਵਚਨਾਂ ਅਨੁਸਾਰ ਚੱਲ ਪੈਂਦਾ ਖਾਲਸਾ ਤਾਂ ਅੱਜ ਨੂੰ ਇਹਦਾ ਪ੍ਰਤਾਪ ਸਾਰੀ ਦੁਨੀਆਂ 'ਚ ਹੋਣਾ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਜਨ ਸਿਮਰਨ ਬੰਦਗੀ ਜਿਹੜੀ ਸੀ ਉਹ ਚੰਗਾ ਕੰਮ ਸੀ, ਉਹ ਕੀਤਾ ਨਹੀਂ। ਕਰਤ ਕਰਤ ਇਵ ਹੀ ਬਿਰਧਾਨੋ, ਹਾਰਿਓ ਉਕਤੇ ਤਨ ਖੀ ਨੱਸੂਆ। ਦੁਨੀਆਂ ਦੇ ਵਿਵਹਾਰ ਕਰਦਿਆਂ ਕਰਦਿਆਂ ਐਵੇਂ ਹੀ ਬਿਰਧਾਨੋ ਬੁੱਢਾ ਹੋ ਗਿਆ। ਕਰਤ ਕਰਤ ਇਵ ਹੀ ਬਿਰਧਾਨੋ, ਫਿਰ ਉਕਤੇ ਤੋਂ ਭਾਵ ਬਾਣੀ ਦਾ ਬਲ ਹਾਰ ਗਿਆ ਅਤੇ ਤਨ ਦਾ ਬਲ ਵੀ ਖੀਨ ਹੋ ਕੇ ਨੱਸ ਗਿਆ ਹੈ। ਤਨ ਖੀਨ ਹੋ ਗਿਆ ਅਤੇ ਅੱਖਾਂ 'ਚੋਂ ਅੱਥਰੂ ਆਉਣ ਲੱਗ ਪਏ ਨੇ। ਹਾਰਿਓ ਉਕਤੇ ਤਨ ਕੀ ਨੱਸੂਆ, ਹਾਰਿਓ ਉਕਤੇ ਹੁੰਦਾ, ਉਕਤ ਹੁੰਦਾ ਬੋਲਣਾ। ਉਕਤੀ ਜੁਗਤੀ ਦੀ ਪੰਗਤੀ ਸੋਹਣੀ ਬਣਾ ਕੇ ਕਹਿੰਦਾ ਸੀ ਤਨ ਕੀ ਨੱਸੂਆ, ਜਿਹੜਾ ਸੀ ਸਰੀਰ ਦਾ ਬਲ ਵੀ ਉਹ ਨਾਸ, ਖੀਨ ਦਾ ਨਾਸ ਹੋਣਾ। ਖੀ ਨੱਸੂਆ, ਤਨ ਖੀਨ ਹੋ ਗਿਆ ਅਤੇ ਅੱਖਾਂ ਵਿੱਚੋਂ ਆਂਸੂ ਆਉਣ ਲੱਗ ਪਏ। ਜਿਉਂ ਮੋਹੋਇਓ ਉਨ ਮੋਹਣੀ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੂਆ। ਬਾਲਕ ਅਵਸਥਾ ਤੋਂ ਜਿਉਂ ਉਸ ਮੋਹਣ ਵਾਲੀ ਇਸਤਰੀ ਮਾਇਆ ਨੇ ਇਹਨੂੰ ਮੋਹਿਆ ਹੈ, ਉਹ ਮਾਇਆ ਵੱਲੋਂ ਰੁਚੀ ਇਹਦੀ ਚੱਸਾ ਭਰ ਵੀ ਘੱਟ ਨਹੀਂ ਹੋਈ ਸਾਰੀ ਜ਼ਿੰਦਗੀ 'ਚ। ਹੋਰ ਹੋਰ ਕਣੋ 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 ਸਦ ਲੋੜਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰਹੇ, ਪਰਾ ਪਰਾ ਹੀ ਕੋ ਲੁੱਝੀ ਹੈ। ਕਦੇ ਨਹੀਂ ਕਿਹਾ ਕਿ ਬਸ ਹੁਣ ਮਹਾਰਾਜ ਹੁਣ ਇਹ ਬਹੁਤ ਹੋ ਗਿਆ, ਖਾਣ ਪੀਣ ਜੋਕਰਾ, ਹੁਣ ਅਸੀਂ ਬੰਦਗੀ ਕਰੀਏ ਬਹਿ ਕੇ। ਸਤਿਗੁਰੂ ਕਹਿੰਦੇ ਕਦੇ ਵੀ ਤੂੰ ਇੱਕ ਮਾੜੀ ਜੀ ਵੀ ਛਿਣ ਭਰ ਵੀ ਉਹਦੇ ਵੱਲੋਂ ਢਿੱਲ ਨਹੀਂ ਪਾਈ ਪੈਸਿਆਂ ਵੱਲੋਂ। ਕਦੇ ਇਹ ਨਹੀਂ ਕਿਹਾ ਚੱਲ ਜਾਂਦੇ ਜਾਣ ਦੇ ਬੰਦਗੀ ਕਰਦੇ ਅੱਜ ਰਹਿਣ ਦੋ, ਐਸਾ ਨਹੀਂ ਕਿਹਾ। ਬੰਦਗੀ ਨਿਤਨੇਮ ਰਹਿਤ ਬਹਿਤ ਉਹ ਮਾਰੀ ਵਗਾ ਕੇ ਸਾਰੀ ਸਭ ਕੁਛ ਛੱਡ ਦਿੱਤਾ। ਉਹ ਮੇਰੀ ਪਿਆਰੀ ਮਾਇਆ, ਚਲੋ ਉਹਦੇ ਕੋਲ ਚੱਲਦੇ ਹਾਂ। ਪਿਆਰੀ ਮਾਇਆ ਦੇ ਮਗਰ ਹੀ ਲੱਗਿਆ ਰਿਹਾ ਮਹਾਰਾਜ ਕਹਿੰਦੇ ਨੇ, ਬੰਦਗੀ ਬੰਦ ਹੀ ਕਰ ਦਿੱਤੀ, ਕਹਿੰਦੇ ਬੰਦਗੀ ਦੀ ਲੋੜ ਹੀ ਨਹੀਂ। ਸਤਿਗੁਰੂ ਤਾਂ ਸਮਝਾਉਂਦੇ ਨੇ ਕਿ ਸਤਿਗੁਰਾਂ ਦੇ ਧੀਆਂ ਪੁੱਤਰ ਨੇ ਸਾਰੇ ਇਹ ਮਾੜੇ ਪਾਸੇ ਨੂੰ ਚੱਲ ਪਏ ਨੇ ਅਤੇ ਬੰਦਗੀ ਵਾਲੇ ਪਾਸੇ ਨਹੀਂ ਚੱਲੇ। ਜਗ ਐਸਾ ਮੋਹੇ ਗੁਰਹਿ ਦਿਖਾਇਓ, ਤਾਉ ਸਰਨ ਪਰਿਓ ਤਜ ਗਰਭ ਸੂਆ। ਜਿਸ ਵੇਲੇ ਗੁਰਾਂ ਨੇ ਮੈਨੂੰ ਇਸ ਤਰ੍ਹਾਂ ਦਾ ਸੰਸਾਰ ਦਿਖਾਇਆ ਤਾਂ ਮੈਂ ਗਰਭ ਸੂਆ ਹੁੰਦਾ ਹੰਕਾਰ ਨੂੰ, ਹੰਕਾਰ ਅਤੇ ਈਰਖਾ ਨੂੰ ਛੱਡ ਕੇ ਗੁਰਾਂ ਦੀ ਸ਼ਰਨ 'ਚ ਪੈ ਗਿਆ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿ ਨਾਨਕ ਦਾਸ ਭਗਤ ਹਰ ਜਸੂਆ। ਹੁਣ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਲ ਬਿਠਾ ਕੇ ਮਾਰਗ ਪ੍ਰਭ ਕੋ ਸੰਤ ਬਤਾਇਓ, ਸਤਿਗੁਰੂ ਫਰਮਾਉਂਦੇ ਨੇ ਕਿ ਸ਼ਾਂਤ ਆਤਮਾ ਗੁਰਾਂ ਨੇ ਕਿਰਪਾ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਦੱਸਿਆ। ਇਸ ਲਈ ਦਾਸ ਨੇ ਹੁਣ ਭਗਤੀ ਤੇ ਹਰੀ ਦਾ ਜੱਸੂਆ ਜਸ ਕਰਨਾ ਹੀ ਦ੍ਰਿੜ ਕਰ ਲਿਆ। ਇਹ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਸਾਡੇ ਉੱਤੇ। ਸੋ ਇਸ ਤਰ੍ਹਾਂ ਮਹਾਰਾਜ ਨੇ ਜਿਹੜਾ ਅੱਜ ਆਪਾਂ ਨੂੰ ਉਪਦੇਸ਼ ਇਹ ਕੀਤਾ ਹੈ, ਅਸਲ ਵਿੱਚ ਇਹ ਸਮਝਾਉਂਦਿਆਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਜਿੰਨੀ ਕੁ ਪਾਵਰ ਆਪਣੇ ਕੋਲ ਹੋਣਾ ਸਾਰਿਆਂ ਕੋਲ ਮਾਇਆ ਦੀ, ਪਦਾਰਥਾਂ ਦੀ, ਇਹ ਤਾਂ ਕੁਛ ਵੀ ਨਹੀਂ ਹੈ। ਇਹ ਤਾਂ ਐਵੇਂ ਜਿਵੇਂ ਕਹਿ ਲਓ ਗੰਦਗੀ ਦੇ ਵਿੱਚੋਂ ਇੱਕ ਕਿਣਕਾ ਮਾਤਰ ਭਰ ਕੇ ਕੋਈ ਗੰਦਗੀ ਚੱਕੀ ਫਿਰੇ। ਮਹਾਰਾਜ ਕਹਿੰਦੇ ਇਹ ਤਾਂ ਕੁਛ ਵੀ ਨਹੀਂ, ਮੈਂ ਤਾਂ ਤੈਨੂੰ, ਤੂੰ ਤਾਂ ਬਿਲਕੁਲ ਹੀ ਥੱਲੇ ਡਿੱਗ ਪਿਆ, ਮੈਂ ਤੈਨੂੰ ਤਿੰਨਾਂ ਲੋਕਾਂ ਦਾ ਰਾਜਾ ਬਣਾ ਦੇਣਾ ਸੀ, ਇੰਨੀ ਵੱਡੀ ਪਾਵਰ ਤੈਨੂੰ ਦੇ ਦੇਣੀ ਸੀ। ਇੱਕ ਬ੍ਰਹਮ ਗਿਆਨੀ ਕਿਤੇ ਹੋਵੇ ਉਹਦੇ 'ਤੇ ਸਾਰੀ ਦੁਨੀਆ ਜਾਂਦੀ, ਅਤੇ ਜੇ ਸਾਰੀ ਬਹੁ ਗਿਣਤੀ ਬ੍ਰਹਮ ਗਿਆਨ 'ਚ ਹੀ ਹੋ ਜਾਂਦੇ ਗੁਰਸਿੱਖ। ਪਰ ਮਹਾਰਾਜ ਕਹਿੰਦੇ ਤੂੰ ਹਮੇਸ਼ਾ ਹੀ ਗਲਤ ਪਾਸੇ ਨੂੰ, ਨੀਵੇਂ ਪਾਸੇ ਨੂੰ, ਤੇਰੇ ਸੋਚ, ਤੇਰੇ ਵਿਚਾਰ, ਤੇਰੀ ਉਹ ਗਲਤ ਪਾਸੇ ਨਹੀਂ ਤੁਰਿਆ ਰਹਿਣਾ, ਹਮੇਸ਼ਾ ਉੱਚਾ ਚੁੱਕਣ ਦਾ ਬਹੁਤ ਯਤਨ ਕੀਤਾ ਸੀ। ਆਓ ਸਤਿਗੁਰੂ ਕਹਿੰਦੇ ਹੁਣ ਬੇਨਤੀ ਆਪਾਂ ਹੀ ਕਰੀਏ ਅਕਾਲ ਪੁਰਖ ਜੀ ਦੇ ਚਰਨਾਂ 'ਚ ਕਿ ਅਸੀਂ ਤਾਂ ਇਹੋ ਜਿਹੇ ਹਾਂ, ਤੁਸੀਂ ਸਾਡੇ ਉੱਤੇ ਆਪ ਹੀ ਮਿਹਰ ਕਰ ਦਿਓ। ਗੌੜੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਪਾਵਨ ਸ਼ਬਦ ਉਪਦੇਸ਼ ਕਰ ਰਹੇ ਨੇ। ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ ਰਹਾਉ। ਇਹ ਪ੍ਰਾਣਾਂ ਦੇ ਆਸਰੇ ਪ੍ਰੀਤਮ ਵਾਹਿਗੁਰੂ, ਆਪ ਜੀ ਤੋਂ ਬਿਨਾਂ ਸਾਡਾ ਹੋਰ ਕੌਣ ਹੈ? ਭਾਵੇਂ ਅਸੀਂ ਚੰਗੇ ਮਾੜੇ ਜਿਹੇ ਜਿਹੇ ਵੀ ਹਾਂ, ਤੇਰੇ ਹੀ ਹਾਂ, ਸਾਡਾ ਤਾਂ ਤੇਰੇ 'ਤੇ ਹੀ ਓਟ ਆਸਰਾ ਬਣਿਆ, ਟੇਕ ਤੇਰੀ ਹੋਈ ਹੈ। ਅੰਤਰ ਕੀ ਬਿਧ ਤੁਮ ਹੀ ਜਾਨੀ, ਤੁਮ ਹੀ ਸੱਜਣ ਸੁਹੇਲੇ। ਮੇਰੇ ਅੰਦਰ ਦੀ, ਮੇਰੇ ਹਿਰਦੇ ਦੀ ਬਿਧ ਜਿਹੜੀ ਦਸ਼ਾ ਉਹ ਤੁਸੀਂ ਜਾਣ ਲਈ ਹੈ। ਤੁਸੀਂ ਵੀ ਜਾਣਦੇ ਹੋ ਕਿ ਮੈਂ ਕਿੰਨਾ ਅੰਦਰੋਂ ਮੇਰੀ ਹਾਲਾਤ ਕੀ ਨੇ, ਦੁਖੀ ਸੁਖੀ, ਔਖਾ ਸੌਖਾ ਜਿਹਾ ਜਿਹਾ ਮੈਂ ਹੈਗਾ, ਅਤੇ ਮੇਰੇ ਸੁਹੇਲੇ ਸੁਖਦਾਈ ਸੱਜਣ ਵੀ ਆਪ ਹੀ ਹੋ। ਸਰਬ ਸੁਖਾ ਮੈਂ ਤੁਝ ਦੇ ਪਾਏ, ਮੇਰੇ ਠਾਕੁਰ ਅਗਹਿ ਅਤੋਲੇ। ਅਗਹਿ ਹੁੰਦਾ ਇੱਕ ਤਾਂ ਗਹਿ ਹੁੰਦਾ ਫੜਨਾ, ਅਗਹਿ ਹੁੰਦਾ ਨਾ ਫੜੇ ਜਾਣ ਵਾਲੇ। ਮੇਰੇ ਅਤੋਲ ਠਾਕੁਰ ਪਰਮੇਸ਼ਰ, ਮੈਨੂੰ ਸਾਰੇ ਸੁੱਖ ਆਪ ਜੀ ਤੋਂ ਹੀ ਮਿਲੇ ਨੇ, ਤੁਹਾਡੇ ਕੋਲੋਂ ਹੀ ਪ੍ਰਾਪਤ ਕੀਤੇ ਨੇ ਮੈਂ ਸਾਰੇ ਸੁੱਖ। 207 ਅੰਗ 'ਤੇ ਸਤਿਗੁਰੂ ਫਰਮਾਉਂਦੇ ਨੇ, ਵਰਨਨਾ ਸਾਕਾਂ ਤੁਮਰੇ ਰੰਗਾ, ਗੁਣ ਨਿਧਾਨ ਸੁੱਖ ਦਾਤੇ। ਹੇ ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਹੇ ਸੁੱਖਾਂ ਦੇ ਦਾਤੇ ਵਾਹਿਗੁਰੂ, ਹੇ ਪਰਮੇਸ਼ਰ ਜੀ, ਮੈਂ ਆਪਦੇ ਰੰਗਾਂ ਨੂੰ ਵਰਣਨ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਰੰਗਾਂ ਰੰਗਾਂ ਦੇ ਸੰਸਾਰ ਨੂੰ ਰਚਿਆ ਹੈ, ਰੰਗ ਬਣਾਏ ਨੇ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਅਗਮ ਅਗੋਚਰ ਪ੍ਰਭ ਅਵਿਨਾਸ਼ੀ, ਪੂਰੇ ਗੁਰ ਤੇ ਜਾਤੇ। ਅਗਮ ਹੁੰਦਾ ਮਨ ਕਰਕੇ ਜਿੱਥੇ ਪਹੁੰਚਣਾ ਹੋਵੇ, ਅਗੋਚਰ ਹੁੰਦਾ ਇੰਦਰੀਆਂ ਕਰਕੇ, ਅਗੋਚਰ ਜਿੱਥੇ ਇੰਦਰੀਆਂ ਦੀ ਪਕੜ ਨਾ ਹੋਵੇ, ਅਵਿਨਾਸ਼ੀ ਹੁੰਦਾ ਨਾਸ ਤੋਂ ਰਹਿਤ। ਆਪ ਪੂਰਿਆਂ ਗੁਰਾਂ ਦੇ ਉਪਦੇਸ਼ ਕਰਕੇ ਜਾਤੇ ਤੋਂ ਭਾਵ ਜਾਣੇ ਜਾਂਦੇ ਹੋ, ਪੂਰੇ ਗੁਰ ਤੇ ਜਾਤੇ। ਭ੍ਰਮ ਭਉ ਕਾਟ ਕੀਏ ਨੇ ਕੇਵਲ, ਜਬ ਤੇ ਹਉਮੈ ਮਾਰੀ। ਜਦੋਂ ਤੋਂ, ਜਿਸ ਸਮੇਂ ਤੋਂ ਮੈਨੇ ਹਉਮੈ ਮਾਰੀ ਹੈ, ਉਸ ਸਮੇਂ ਤੋਂ ਗੁਰਾਂ ਨੇ ਭਰਮ ਤੇ ਜਮਾਂ ਦਾ ਭਉ ਡਰ ਕੱਟ ਕੇ ਮੈਨੂੰ ਨੇ ਕੇਵਲ ਹੁੰਦਾ ਸ਼ੁੱਧ ਸਰੂਪ ਕਰ ਦਿੱਤਾ। ਕਿੰਨਾ ਚੰਗਾ ਹੋਵੇ ਜੇ ਆਪਣੀ ਦਿਵ ਦ੍ਰਿਸ਼ਟੀ ਖੁੱਲ੍ਹੇ ਔਰ ਸਾਰਾ ਕੁਛ ਆਪਾਂ ਨੂੰ ਨਜ਼ਰ ਆਉਂਦਾ ਹੋਵੇ, ਹਰੇਕ ਗੱਲ ਦਾ ਪਹਿਲਾਂ ਹੀ ਪਤਾ ਹੋਵੇ, ਹਰ ਗੱਲ ਦਾ ਗਿਆਨ ਹੋਵੇ। ਜਿੰਨੇ ਥਾਵਾਂ 'ਤੇ ਆਪਾਂ ਜਾਂਦੇ ਹਾਂ, ਚੈੱਕ ਕਰਾਓ ਡਾਕਟਰ ਨੂੰ, ਸਿਟੀ ਸਕੈਨ ਕਰਾਓ, ਇਹਦਾ ਐਕਸਰੇ ਕਰਾਓ, ਇਹਦਾ ਇਹ ਦਿਵ ਦ੍ਰਿਸ਼ਟੀ 'ਚ ਸਾਰਾ ਕੁਛ ਹੀ ਆ ਜਾਂਦਾ, ਬੈਠਿਆਂ ਹੀ ਦਿਖ ਜਾਂਦਾ ਸਾਰਾ ਕੁਛ, ਅੰਦਰਲਾ ਸਰੀਰ, ਬਾਹਰਲੇ ਸਰੀਰ, ਬਾਹਰਲੀ ਦੁਨੀਆ, ਇੰਨਾ ਕੁਛ ਮਹਾਰਾਜ ਨੇ ਆਪਾਂ ਨੂੰ ਸਾਰਾ ਕੁਛ ਦੇਣਾ ਸੀ ਇਹ, ਔਰ ਦਿੱਤਾ ਵੀ ਹੋਇਆ ਗੁਰਸਿੱਖਾਂ ਨੂੰ, ਪਰ ਇਹਨਾਂ ਨੇ ਲਿਆ ਨਹੀਂ। ਮਹਾਰਾਜ ਕਹਿੰਦੇ ਇਹ ਤਾਂ ਹੋਰ ਹੀ ਪਾਸੇ ਉਲਝ ਗਏ ਸਾਰੇ ਜਾਣੇ, ਮਿਹਨਤ ਤਾਂ ਇੰਨੀ ਇਸ ਤੋਂ ਵੀ ਘੱਟ ਹੋਣੀ ਸੀ, ਜਿੰਨੀ ਮਿਹਨਤ ਹੁਣ ਆਪਾਂ ਕਰ ਰਹੇ ਹਾਂ ਮਾਇਆ ਲਈ, ਇਹ ਤੋਂ ਤਾਂ ਕਿਤੇ ਘੱਟ ਮਿਹਨਤ ਹੋਣੀ ਸੀ ਪਰਮੇਸ਼ਰ ਦੇ ਨਾਮ 'ਤੇ। ਇਹੀ ਸਾਰਾ ਕੁਛ ਗੁਰੂ ਸਾਹਿਬ ਨੇ ਦੇ ਦੇਣਾ ਸੀ ਆਪਾਂ ਨੂੰ। ਜਨਮ ਮਰਨ ਕੋ ਚੂਕੋ ਸਹਿਸਾ, ਸਾਧ ਸੰਗਤ ਦਰਸਾਰੀ। ਸਾਧ ਸੰਗਤ ਦਾ ਦਰਸ਼ਨ ਕਰਦਿਆਂ ਹੀ ਜਨਮ ਮਰਨ ਦਾ ਸੰਸਾ ਮਿਟ ਗਿਆ, ਕਿਉਂਕਿ ਸਤਸੰਗਤ ਕਰਨ ਦਾ ਲਾਭ ਬਹੁਤ ਜ਼ਿਆਦੇ। ਇਹਦੇ ਵਿੱਚ ਵੀ ਸਤਿਗੁਰੂ ਕਹਿੰਦੇ ਅੰਤਰੀ ਭਾਵ ਇਉਂ ਹੈ, ਸਤਸੰਗਤ ਦੇ ਦਰਸ਼ਨ ਕਰਨ ਨਾਲ ਸੰਸਾ ਕਿਵੇਂ ਮਿਟ ਜਾਂਦਾ, ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਕਿ ਵਿੱਚ ਸੰਗਤ ਹਰ ਪ੍ਰਭ ਵੱਸੈ ਜੀਉ। ਸੰਗਤ ਦੇ ਵਿੱਚ ਹੀ ਵਾਹਿਗੁਰੂ ਆਪ ਵੱਸਦੇ ਨੇ, ਇੱਕ ਸਿੱਖ ਇਕੱਲਾ, ਦੋਏ ਸਾਧ ਸੰਗ, ਦੋ ਜਾਣੇ ਇਕੱਠੇ ਹੋ ਗਏ ਤਾਂ ਉਹ ਸੰਗਤ ਬਣ ਜਾਂਦੀ। ਪੰਜੀ ਪਰਮੇਸ਼ਰ, ਪੰਜਾਂ ਵਿੱਚ ਪਰਮੇਸ਼ਰ ਆਪ ਹੁੰਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਤਾਂ ਬਹੁਤ ਜ਼ਿਆਦਾ ਹੁੰਦੀ ਆ, ਆਪ ਵੀ ਗੁਰੂ ਸਾਹਿਬ ਪ੍ਰਕਾਸ਼ ਹੁੰਦੇ ਨੇ। ਗੁਰਾਂ ਦੇ ਬਚਨਾਂ ਉੱਤੇ ਭਰੋਸਾ ਕਰੀਏ। ਜਨਮ ਮਰਨ ਕੋ ਚੂਕੋ ਸਹਿਸਾ ਸਾਧ ਸੰਗਤ ਦਰਸਾਰੀ। ਸਾਧ ਸੰਗਤ ਦਾ ਦਰਸ਼ਨ ਕਰਦਿਆਂ ਜਨਮ ਮਰਨ ਦਾ ਸੰਸਾ ਮਿਟ ਜਾਂਦਾ। ਚਰਨ ਪਖਾਰ ਕਰੋ ਗੁਰ ਸੇਵਾ, ਬਾਹਰ ਜਾਓ ਲੱਖ ਬਰੀਆ। ਗੁਰਾਂ ਦੇ ਜਿਹੜੇ ਚਰਨ ਪਖਾਰ ਤੋਂ ਭਾਵ ਧੋਣੇ ਰੂਪ ਸੇਵਾ ਕਰਦਾ ਹਾਂ, ਗੁਰਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਂਦਾ ਹਾਂ, ਮੁੱਠੀ ਚਾਪੀ ਦੀ ਸੇਵਾ ਕਰਦਾ ਅਤੇ ਲੱਖਾਂ ਵਾਰੀ ਗੁਰਾਂ ਤੋਂ ਬਲਿਹਾਰ ਜਾਵਾਂ, ਲੱਖਾਂ ਵਾਰੀ ਬਲਿਹਾਰ ਜਾਂਦਾ ਹਾਂ। ਜੇ ਪ੍ਰਸਾਦ ਇਹੋ ਭਾਉ ਜਲ ਤਰਿਆ, ਜਨ ਨਾਨਕ ਪ੍ਰਿਆ ਸੰਗ ਮਿਰੀ ਆ। ਜਿਨ੍ਹਾਂ ਦੀ ਕਿਰਪਾ ਨਾਲ ਸੰਸਾਰ ਸਾਗਰ ਤੋਂ ਆਪਾਂ ਪਾਰ ਹੋ ਗਏ ਹਾਂ, ਤਰ ਗਏ, ਉਹਨਾਂ ਗੁਰਾਂ ਦੀ ਬਖਸ਼ਿਸ਼ ਕਰਕੇ ਮੈਂ ਜੋ ਜਨ ਪ੍ਰਿਆ ਪਿਆਰੇ ਵਾਹਿਗੁਰੂ ਨਾਲ ਮਿਲ ਗਿਆ, ਵਾਹਿਗੁਰੂ ਦੀ ਕਿਰਪਾ ਹੋ ਗਈ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਪਰਮਾਤਮਾ ਨੂੰ ਕੌਣ ਪ੍ਰਸੰਨ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ, ਮਹਾਰਾਜ ਕਹਿੰਦੇ ਨੇ। ਗੌੜੀ ਮਹੱਲਾ ਪੰਜਵਾ, ਤੁਝ ਬਿਨ ਕਵਨ ਰੀਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ ਰਹਾਓ। ਆਪ ਜੀ ਤੋਂ ਬਿਨਾਂ ਤੋਹੀ ਕਵਨ ਰੀਝਾਵੈ, ਆਪ ਜੀ ਨੂੰ ਕੌਣ ਪ੍ਰਸੰਨ ਕਰ ਸਕਦਾ? ਆਪ ਜੀ ਤੋਂ ਬਿਨਾਂ ਕੌਣ ਤੁਹਾਨੂੰ ਪ੍ਰਸੰਨ? ਤੁਸੀਂ ਆਪਣੇ ਆਪ ਨੂੰ ਆਪ ਹੀ ਪ੍ਰਸੰਨ ਕਰ ਸਕਦੇ ਹੋ, ਤੁਹਾਨੂੰ ਕੋਈ ਖੁਸ਼ ਨਹੀਂ ਕਰ ਸਕਦਾ, ਕੋਈ ਨਹੀਂ ਕਰ ਸਕਦਾ, ਕਿਉਂਕਿ ਤੇਰੀ ਪ੍ਰਸੰਨਤਾ ਤੇਰੇ ਆਪਣੇ ਹੱਥ ਵਿੱਚ ਹੀ ਹੈ। ਕਿਸੇ ਕਰਮ ਧਰਮ ਨੂੰ ਵੇਖ ਕੇ ਤੂੰ ਖੁਸ਼ ਨਹੀਂ ਹੁੰਦਾ, ਤੇਰੇ ਸੁੰਦਰ ਰੂਪ ਵੇਖ ਕੇ ਸਾਰੀ ਦੁਨੀਆ ਮੋਹੀ ਗਈ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸੁਰਗ ਪਿਆਲ ਮਿਰਤ ਭੂ ਮੰਡਲ, ਸਰਬ ਸਮਾਨੋ ਏਕੈ ਓਹੀ। ਸਵਰਗ ਲੋਕ, ਪਤਾਲ ਲੋਕ, ਜਮ ਲੋਕ, ਸੋ ਧਰਤੀ ਭੂ ਮੰਡਲ, ਪ੍ਰਿਥਵੀ ਮੰਡਲ, ਇਹਨਾਂ ਸਾਰਿਆਂ ਵਿੱਚ ਇੱਕ ਤੂੰ ਹੀ ਵਿਆਪਕ ਹੈ। ਸਿਵ ਸਿਵ ਕਰਤ ਸਗਲ ਕਰ ਜੋ ਰਹਿ, ਸਰਬ ਮਾਇਆ ਠਾਕੁਰ ਤੇਰੀ ਦੋਹੀ। ਸਿਵ ਸਿਵ ਤੋਂ ਭਾਵ ਕੀ? ਹੇ ਸਿਵ ਕਲਿਆਣ ਸਰੂਪ, ਹੇ ਕਲਿਆਣ ਸਰੂਪ। ਇਹੋ ਜਿਹੇ ਨਾਮਾਂ ਨੂੰ ਉਚਾਰਨ ਕਰਦੇ ਹੋਏ ਸਭ ਆਪ ਜੀ ਦੇ ਅੱਗੇ ਕਰ ਜੋ ਰਿਹਾ ਹੁੰਦਾ, ਹੱਥ ਜੋੜਦੇ ਨੇ। ਹੇ ਕਿਰਪਾ ਕਰਨ ਵਾਲੇ ਠਾਕੁਰ ਪਰਮੇਸ਼ਰ, ਸਭਨਾ ਪਰ ਤੁਹਾਡੀ ਹੀ ਦੇਹ ਦੋਹੀ ਹੁੰਦੀ ਆਗਿਆ ਚੱਲ ਰਹੀ। ਤੁਸੀਂ ਆਪ ਹੀ ਸਾਰਿਆਂ 'ਚ ਬੈਠੇ ਹੋ, ਆਪ ਹੀ ਜਿੱਧਰ ਨੂੰ ਪ੍ਰੇਰਨਾ ਦਿੰਦੇ ਉੱਧਰ ਨੂੰ ਬੰਦਾ ਤੁਰ ਪੈਂਦਾ। ਸੋਝੀ ਪਾਉਣੀ ਉਹਦੀ ਤੁਹਾਡੀ ਮਰਜ਼ੀ ਹੈ, ਸੋਝੀ ਨਾ ਪਾਉਣੀ ਵੀ ਤੁਹਾਡੀ ਮਰਜ਼ੀ ਹੈ। ਦਿਮਾਗ 'ਤੇ ਪੜਦਾ ਪਾ ਦਿਓ, ਪੁੱਠੀਆਂ ਚੀਜ਼ਾਂ ਸਿੱਧੀਆਂ ਲੱਗਦੀਆਂ, ਸਿੱਧੀਆਂ ਪੁੱਠੀਆਂ ਲੱਗਦੀਆਂ। ਠੀਕ ਨੂੰ ਗਲਤ ਕਹੀ ਜਾਂਦਾ ਅਤੇ ਗਲਤ ਨੂੰ ਠੀਕ ਕਹੀ ਜਾਂਦਾ, ਤੁਸੀਂ ਆਪ ਹੀ ਪੜਦਾ ਪਾ ਦਿਓ। ਜਿਹਨੂੰ ਨਹੀਂ ਤਾਰਨਾ ਉਹਦੇ ਮਾੜੇ ਲੇਖ ਹੀ ਉਹਦੇ ਮੂਹਰੇ ਆ ਕੇ ਉਹਨੂੰ ਗਲਤ ਪਾਸੇ ਲੈ ਕੇ ਤੁਰ ਜਾਂਦੇ ਨੇ। ਪਤਿਤ ਪਾਵਨ ਠਾਕੁਰ ਨਾਮ ਤੁਮਰਾ, ਸੁਖਦਾਈ ਨਿਰਮਲ ਸੀਤ ਲੋਹੀ। ਹੇ ਪਰਮੇਸ਼ਰ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਫਿਰ ਆਪ ਜੀ ਦਾ ਨਿਰਮਲ ਨਾਮ ਸੁੱਖਾਂ ਦੇ ਦੇਣ ਵਾਲਾ ਹੈ ਅਤੇ ਮਨ ਨੂੰ ਸੀਤਲ ਕਰਨ ਵਾਲਾ ਹੈ, ਸ਼ਾਂਤੀ ਦਿੰਦਾ ਮਨ ਨੂੰ। ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸਿਉਂ ਗਾਲ ਗਲੋਹੀ। ਮਹਾਰਾਜ ਫਰਮਾਉਂਦੇ ਨੇ, ਹੇ ਪਰਮੇਸ਼ਰ ਜੀ, ਤੇਰੇ ਸੰਤ ਨਾਲ ਜੋ ਗਾਲ ਗਲੋਹੀ ਕਰਨੀ ਹੈ, ਭਾਵ ਉਚਾਰਨੀ ਭਾਵ ਕਰਨੀ ਹੈ, ਸੋ ਇਸੇ ਵਿੱਚ ਹੀ ਗਿਆਨ ਧਿਆਨ ਅਤੇ ਵਡਿਆਈ ਦੀ ਪ੍ਰਾਪਤੀ। ਗਾਲ ਗਲੋਹੀ ਭਾਵ ਗੱਲਾਂ ਬਾਤਾਂ ਕਰਨੀਆਂ, ਗਾਲਾਂ ਦੀ ਗੱਲ ਨਹੀਂ ਹੈ, ਗੱਲਾਂ ਬਾਤਾਂ ਕਰਨੀਆਂ। ਗਾਲ ਗਲੋਹੀ ਹੁੰਦੀ, ਗਲੋਹੀ ਹੁੰਦੀ ਉਚਾਰਨੀ, ਅਤੇ ਗਾਲ ਤੋਂ ਭਾਵ ਗੱਲ, ਜਿਹੜੀ ਗੱਲਬਾਤ ਕਰਨੀ ਹੈ ਉਹਨਾਂ ਨਾਲ ਗਿਆਨ ਧਿਆਨ ਅਤੇ ਵਡਿਆਈ ਦੀ ਪ੍ਰਾਪਤੀ, ਉਹ ਕੋਈ ਚੰਗੀ ਗੱਲ ਹੀ ਦੱਸਣਗੇ ਹਮੇਸ਼ਾ, ਕਿਉਂਕਿ ਉਹਨਾਂ ਦਾ ਗਿਆਨ ਹੀ ਅਧਿਆਤਮਕ ਹੁੰਦਾ, ਬੜੀ ਉੱਚੀ ਸੋਚ ਰੱਖਦੇ ਨੇ ਉਹ। ਸਧਾਰਨ ਵਿਅਕਤੀ ਸਧਾਰਨ ਜੀ ਸੋਚ ਰੱਖਦਾ, ਸਧਾਰਨ ਬੰਦੇ ਦੀ ਸੋਚ ਬਹੁਤ ਘਟੀਆ ਹੁੰਦੀ, ਨੀਵੀਂ ਜੀ ਸੋਚ ਹੁੰਦੀ ਉਹਦੀ। ਮਹਾਂਪੁਰਖਾਂ ਦੀ ਸੋਚ ਪਰਉਪਕਾਰੀ ਹੁੰਦੀ, ਵੱਡੀ ਸੋਚ ਹੁੰਦੀ, ਉਹ ਸਹੀ ਗਿਆਨ ਦਿੰਦੇ ਨੇ। ਗੌੜੀ ਮਹੱਲਾ ਪੰਜਵਾ, ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ ਰਹਾਓ। ਹੇ ਜੀ ਦੇ ਪਿਆਰੇ ਵਾਹਿਗੁਰੂ ਪਰਮੇਸ਼ਰ, ਆਪ ਮਿਲਣਾ ਕਰੋ, ਦਰਸ਼ਨ ਦਿਓ ਸਾਨੂੰ। ਹੇ ਵਾਹਿਗੁਰੂ, ਆਪ ਜੀ ਦਾ ਕੀਤਾ ਹੋਇਆ ਹੀ ਸਾਰਾ ਕੁਛ ਹੋ ਰਿਹਾ ਜੀ, ਤੁਸੀਂ ਹੀ ਕਰ ਰਹੇ ਹੋ। ਪਰਮਾਤਮਾ ਨਾਲ ਪ੍ਰੇਮ ਨਾਲ ਐਸੇ ਬਚਨ ਕਰੀਏ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ, ਅਨੇਕਾਂ ਜਨਮਾਂ ਤੇ ਬਹੁਤੀਆਂ ਜੂਨੀਆਂ ਵਿੱਚ ਮੁੜ ਮੁੜ ਕੇ ਪਾਉਂਦਿਆਂ ਹੁਣ ਤੱਕ ਅਸੀਂ ਬੜਾ ਦੁੱਖ ਪਾਇਆ, ਪਰ ਤੁਹਾਡੀ ਕਿਰਪਾ ਹੋ ਗਈ। ਜੂਨੀਆਂ ਵਿੱਚ ਫਿਰਦਿਆਂ ਫਿਰਦਿਆਂ ਅਚਾਨਕ ਤੁਹਾਡੀ ਮਿਹਰ ਹੋ ਗਈ। ਤੁਮਰੀ ਕਿਰਪਾ ਤੇ ਮਾਨ ਖੁ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਆਪ ਜੀ ਦੀ ਕਿਰਪਾ ਨਾਲ ਇਹ ਮੂਲਕ ਮਨੁੱਖਾ ਦੇਹ ਦੀ ਪ੍ਰਾਪਤੀ ਕੀਤੀ ਹੈ। ਇਹ ਹਰੀ ਰਾਜੇ ਪਰਮੇਸ਼ਰ ਜੀ, ਹੁਣ ਆਪਣਾ ਦਰਸ਼ਨ ਦੇ ਦਿਓ ਤਾਂ ਕਿ ਮੇਰੀ ਮਨੁੱਖਾ ਦੇਹ ਸਫਲ ਹੋ ਜਾਏ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਸੋਈ ਹੋਵਾ ਜੋ ਤਿਸ ਭਾਣਾ ਅਵਰਨਾ ਕਿਨ ਹੀ ਕੀਤਾ। ਜੋ ਤਿਸ ਭਾਣਾ, ਆਪ ਜੀ ਦਾ ਜੋ ਹੁਕਮ ਸੀ ਉਹੀ ਹੋਇਆ, ਫਿਰ ਹੋਰ ਕਿਸੇ ਨੇ ਕੁਛ ਨਹੀਂ ਕੀਤਾ। ਤੁਮਰੈ ਭਾਣੈ ਭਰਮ ਮੋਹੇ ਮੋਹਿਆ, ਜਾਗਤ ਨਾ ਹੀ ਸੂਤਾ। ਤੁਹਾਡੇ ਹੁਕਮ ਵਿੱਚ ਹੀ ਭਰਮ ਤੇ ਮੋਹ ਦਾ ਮੋਹਿਆ ਹੋਇਆ ਜੀਵ ਅਜਿਹਾ ਵਿਦਿਆ ਰੂਪੀ ਨੀਂਦ ਸੁੱਤਾ ਹੈ, ਇਹ ਕਦੇ ਜਾਗਦਾ ਹੀ ਨਹੀਂ। ਇਹਨੂੰ ਜੇ ਸਮਝਾਈਏ ਵੀ ਸਮਝਦਾ ਵੀ ਨਹੀਂ, ਸਮਝਾਉਣ ਦਾ ਯਤਨ ਕਰੀਏ ਪਰ ਇਹਨੂੰ ਭੱਜ ਜਾਂਦਾ, ਸਮਝਾ ਨਹੀਂ ਸਕਦੇ। ਕਿਉਂਕਿ ਇਹਦਾ ਕਿਸੇ ਦੇ ਕਈ ਵਾਰ ਇਹੋ ਜਿਹੇ ਪਾਪ ਕੀਤੇ ਹੁੰਦੇ, ਇੰਨੇ ਵੱਡੇ ਗੁਨਾਹ ਕੀਤੇ ਹੁੰਦੇ, ਜੇ ਆਪਾਂ ਉਹਨੂੰ ਖਿੱਚ ਖਿੱਚ ਕੇ ਲਿਆਈ ਉਹ ਪਰੇ ਨੂੰ ਭੱਜ ਜਾਂਦਾ। ਉਹ ਪਿਛਲਾ ਗੁਨਾਹ ਹੁੰਦਾ ਜਾਂ ਇਸ ਉਮਰ ਵਿੱਚ ਕੋਈ ਗੁਨਾਹ ਕੀਤਾ ਜਾਂ ਹਉਮੈ ਹੀ ਬਹੁਤ ਜ਼ਿਆਦਾ ਕਰ ਜਾਂਦਾ ਕਈ ਵਾਰੀ, ਉਹ ਹੰਕਾਰ ਹੀ ਉਹਨੂੰ ਪਰੇ ਨੂੰ ਲੈ ਜਾਂਦਾ, ਪਰਮੇਸ਼ਰ ਨੂੰ ਫਿਰ ਭਾਉਂਦਾ ਹੀ ਨਹੀਂ। ਮਹਾਰਾਜ ਉਹਦੇ ਦਿਮਾਗ ਵਿੱਚ ਇਹੀ ਜੀ ਫਿਰ ਫਿੱਟ ਕਰਨੇ ਚੀਜ਼ ਕੋਈ ਸੰਗਤ ਵਿੱਚ ਹੀ ਨਹੀਂ ਬਹਿੰਦਾ, ਫਿਰ ਆ ਕੇ ਉਹਦਾ ਪਾਪ ਹੀ ਇਹੋ ਜਿਹਾ ਕੀਤਾ ਹੁੰਦਾ, ਸੰਗਤ 'ਚ ਬਹਿਣ ਦੀ ਆਗਿਆ ਹੀ ਨਹੀਂ ਹੁੰਦੀ ਉਸ ਬੰਦੇ ਨੂੰ। ਭਾਵੇਂ ਆਪਾਂ ਉਹਨੂੰ ਖਿੱਚ ਕੇ ਲਿਆ ਕੇ ਬਿਠਾ ਵੀ ਦਈਏ, ਉਹ ਨਹੀਂ ਬੈਠੂਗਾ, ਉਹ ਕਹੂਗਾ ਨਹੀਂ ਮੈਂ ਬਹਿਣਾ ਨਹੀਂ, ਕਿਉਂਕਿ ਉਹਦਾ ਗੁਨਾਹ ਹੀ ਕੋਈ ਇਹੋ ਜਿਹਾ ਹੁੰਦਾ ਮੂਹਰੇ ਉਹਦੇ। ਬਿਨੋ ਸੁਨੋ ਤੁਮ ਪ੍ਰਾਣ ਪਤ ਪਿਆਰੇ, ਕਿਰਪਾ ਨਿਧ ਦਿਆਲਾ। ਇਹ ਪਿਆਰੇ ਪ੍ਰਾਣਪਤੀ, ਕਿਰਪਾ ਨਿਧ ਕਿਰਪਾ ਦੇ ਖਜ਼ਾਨੇ, ਦਿਆਲੂ ਸੁਭਾਅ ਵਾਲੇ ਵਾਹਿਗੁਰੂ ਜੀ, ਤੁਸੀਂ ਮੇਰੀ ਬੇਨਤੀ ਸੁਣ ਲਓ ਜੀ। ਰਾਖ ਲਿਹੋ ਪਿਤਾ ਪ੍ਰਭ ਮੇਰੇ, ਅਨਾਥ ਹੈ ਕਰ ਪ੍ਰਤਪਾਲਾ। ਇਹ ਮੇਰੇ ਪ੍ਰਭੂ ਪਿਤਾ ਵਾਹਿਗੁਰੂ, ਆਪ ਮੈਨੂੰ ਜਨਮ ਮਰਨ ਤੋਂ ਰੱਖ ਲਓ ਬਸ, ਅਤੇ ਅਨਾਥਾਂ ਦੀ ਪਾਲਣਾ ਕਰਦੇ ਹੋ, ਆਪ ਸਾਡੀ ਵੀ ਪਾਲਣਾ ਕਰੋ। ਜਿਸਨੋ ਤੁਮੈ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਾਛੈ। ਜਿਹਨੂੰ ਵੀ ਤੁਸੀਂ ਆਪਣਾ ਦਰਸ਼ਨ ਵਿਖਾਇਆ, ਸਾਧ ਸੰਗਤ ਦੇ ਪਿੱਛੇ ਪਾ ਕੇ ਭਾਵ ਸਤਸੰਗਤ ਦੀ ਚਰਨੀ ਲਗਾ ਕੇ ਹੀ ਵਿਖਾਇਆ। ਸਤਸੰਗਤ ਤੋਂ ਬਿਨਾਂ ਤੁਹਾਡਾ ਦਰਸ਼ਨ ਨਹੀਂ ਹੁੰਦਾ ਕਿਸੇ ਨੂੰ, ਇਸ ਕਰਕੇ ਸਤਸੰਗਤ ਵਿੱਚ ਹੀ ਕਿਰਪਾ ਹੁੰਦੀ ਸਾਰੀ। ਇਹ ਬਚਨ ਸਤਿਗੁਰੂ ਸ਼ੁਰੂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੱਕ ਹੀ ਕਰੀ ਜਾਣਗੇ ਆਪਾਂ ਨੂੰ। ਸਤਸੰਗਤ ਬਿਨਾਂ ਨਹੀਂ ਹੁੰਦਾ, ਸਤਸੰਗਤ ਬਿਨਾਂ ਨਹੀਂ ਹੁੰਦਾ, ਅਤੇ ਸਤਸੰਗਤ ਕਰਕੇ ਕੋਈ ਰਾਜ ਹੀ ਨਹੀਂ ਹੈ। ਜੇ ਸਾਰੇ ਪੰਥ ਨੇ ਕੰਮਾਂ ਨੂੰ ਮੂਹਰੇ ਕਰ ਲਿਆ, ਹਰੇਕ ਨੇ ਕੰਮ ਨੂੰ ਹੀ ਮੂਹਰੇ ਕੀਤਾ ਹੋਇਆ, ਬਸ ਕਿਤੇ ਕਿਤੇ ਸੰਗਤ ਹੈ ਜੋ ਪਹਿਲ ਦਿੰਦੀ ਹੈ। ਸੋ ਜਿਵੇਂ ਖਾਸ ਖਾਸ ਥਾਵਾਂ ਦੇ ਉੱਤੇ ਹਰਿਮੰਦਰ ਸਾਹਿਬ ਤਾਂ ਵਿਸ਼ੇਸ਼ਤਾ ਹੀ ਹੈ, ਹਰਿਮੰਦਰ ਸਾਹਿਬ ਸੰਗਤ ਰਾਤ ਨੂੰ ਵੇਖੋ ਜੇ ਹਰਿਮੰਦਰ ਸਮਾਪਤੀ ਹੁੰਦੀ ਹੈ, ਬਾਹਰ ਦਰਸ਼ਨੀ ਜੂੜੀ ਦੇ ਬਾਹਰ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀ ਸੰਗਤ ਫਿਰ ਬਹਿ ਜਾਂਦੀ ਹੈ, ਉੱਥੇ ਨਹੀਂ ਬੰਦ ਹੁੰਦੀ ਬਾਣੀ, ਉੱਥੇ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ। ਹੋਰ ਵੀ ਕਈ ਥਾਂ ਨੇ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਸੰਗਤ, ਉੱਥੇ ਵੀ ਬਹੁਤ ਸੇਵਾ ਕਰਦੀ ਸੰਗਤ, ਰਾਤ ਨੂੰ ਦਿਨੇ ਤੁਰੀ ਰਹਿੰਦੀ ਸੰਗਤ। ਫਤਿਹਗੜ੍ਹ ਸਾਹਿਬ ਵੀ ਅੱਛੀ ਸੇਵਾ ਹੁੰਦੀ ਮਹਾਰਾਜ ਦੀ ਕਿਰਪਾ ਨਾਲ, ਅਨੰਦਪੁਰ ਸਾਹਿਬ, ਹੋਰ ਥਾਵਾਂ ਤੇ। ਸੋ ਇਸ ਕਰਕੇ ਹੈ ਕਿ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਉੱਥੇ ਸੰਗਤ ਸੇਵਾ ਵਿੱਚ ਜੁਟੀ ਰਹਿੰਦੀ ਹੈ। ਉਹ ਕੋਈ ਨਾ ਕੋਈ, ਕਈ ਕਹਿੰਦੇ ਨੇ ਉੱਥੇ ਦੁੱਧ ਨਾਲ ਧੋਣ ਦੀ ਕੀ ਲੋੜ ਹੈ, ਕੋਈ ਕਹਿੰਦਾ ਆਹ ਕਰਨ ਦੀ ਕੀ ਲੋੜ ਹੈ, ਉਹ ਤਾਂ ਆਪਣਾ ਇੱਕ ਬਹਾਨਾ ਬਣਾਉਂਦੇ ਸੇਵਾ ਦਾ। ਉਹ ਤਾਂ ਫਿਰ ਵੱਧ ਤੋਂ ਵੱਧ ਜਿਹੜੀ ਸਤਿਕਾਰ ਦੀ ਗੱਲ ਹੁੰਦੀ ਹੈ, ਉਹ ਧੋਣ ਨੂੰ ਕੀ, ਬੇਸ਼ੱਕ ਫਿਰ ਐਂ ਤਾਂ ਇਕੱਲਾ ਪੋਚਾ ਹੀ ਲਾ ਦਈਏ ਫਿਰ ਤਾਂ ਨਹੀਂ। ਉਹ ਤਾਂ ਸੰਗਤ ਆਪਦੇ ਲਈ ਸੇਵਾ ਵਧਾਉਂਦੀ ਹੈ ਕਿ ਵੱਧ ਤੋਂ ਵੱਧ ਸੇਵਾ ਮਿਲੇ ਸਾਨੂੰ, ਕੋਈ ਸਾਡੀ ਸੇਵਾ ਲੱਗ ਜਾਏ, ਕੋਈ ਸਤਿਕਾਰ ਹੋ ਜਾਏ। ਜਿਹੜੇ ਨਵੇਂ ਬੰਦੇ ਨੇ ਅੱਜ ਕੱਲ੍ਹ ਜੰਮੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵਿਚਾਰਿਆਂ ਨੂੰ ਸੇਵਾ ਹੁੰਦੀ ਕੀ ਹੈ, ਭਾਵਨਾ ਹੀ ਨਹੀਂ ਹੈ। ਇਹਨਾਂ ਨੂੰ ਦੁੱਧ ਨਾਲ ਕੋਈ ਨਵਾ ਦੇਵੇ ਫਿਰ ਤਾਂ ਠੀਕ ਹੈ, ਫਿਰ ਖੁਸ਼ ਹੋ ਜਾਣਗੇ ਮੈਨੂੰ ਦੁੱਧ ਨਾਲ ਨਵਾਇਆ। ਅਤੇ ਜੇ ਕਿਸੇ ਨੂੰ ਦੁੱਧ ਪੀਣ ਨੂੰ ਸਾਰੇ ਟੱਬਰ ਨੂੰ ਦੇ ਦਈਏ ਉਹ ਤਾਂ ਫਿਰ ਖੁਸ਼ ਹੋ ਜਾਂਦਾ, ਆਪਦੇ ਮੂੰਹ ਨੂੰ ਕੁਛ ਆਵੇ ਤਾਂ ਠੀਕ ਹੈ। ਅਤੇ ਜੇ ਗੁਰੂ ਸਾਹਿਬ ਦੇ ਸਥਾਨਾਂ ਦੀ ਸੇਵਾ ਹੋ ਜਾਏ ਫਿਰ ਉਹਨੂੰ ਉਲਟ ਸੋਚਣ ਲੱਗ ਜਾਣਾ, ਕਿਉਂਕਿ ਸ਼ਰਧਾ ਤੋਂ ਹੀਣੇ ਲੋਕ ਨੇ, ਇਹਨਾਂ ਦੇ ਅੰਦਰ ਸ਼ਰਧਾ ਭਾਵਨਾ ਹੈ ਹੀ ਨਹੀਂ। ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹੋ ਬੰਛ ਹੈ। ਇਸ ਕਰਕੇ ਮੈਨੂੰ ਵੀ ਕਿਰਪਾ ਕਰਕੇ ਗੁਰਮੁਖਾਂ ਸੰਤਾਂ ਮਹਾਤਮਾ ਧੂੜੀ ਬਖਸ਼ ਦਿਓ। ਮਹਾਰਾਜ ਕਥਨ ਕਰਦੇ, ਮੈਂ ਇਹੋ ਸੁੱਖ ਆਪ ਜੀ ਕੋਲੋਂ ਚਾਹੁੰਦਾ ਮੰਗਦਾ ਜੀ, ਮਹਾਤਮਾ ਗੁਰਮੁਖਾਂ ਦੀ ਸੰਗਤ ਦੀ ਸੇਵਾ ਸੇਵਾ ਦੇ, ਮੈਂ ਸੇਵਾਦਾਰ ਬਣਨਾ। ਲਿਖਿਆ ਹੁੰਦਾ ਸੇਵਾਦਾਰ, ਪਰ ਉਹ ਸੇਵਾਦਾਰ ਹੁੰਦਾ ਨਹੀਂ। ਸੇਵਾਦਾਰ ਤਾਂ ਬਹੁਤ ਵੱਡੀ ਚੀਜ਼ ਹੈ। ਗੁਰੂ ਅੰਗਦ ਦੇਵ ਜੀ ਵੱਲ ਦੇਖੋ, ਆਪ ਜੀ ਨੇ ਆ ਕੇ ਸੇਵਾ ਕੀਤੀ, ਬਚਨ ਇੱਕ ਪਰਣ ਕਰ ਲਿਆ ਵੀ ਗੁਰੂ ਨਾਨਕ ਸਾਹਿਬ ਜੋ ਕਹਿਣਗੇ ਮੈਂ ਉਹ ਮੰਨਣਾ ਹੈ। ਸਾਰੀ ਜ਼ਿੰਦਗੀ ਆਪ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਮੋੜਿਆ ਹੀ ਨਹੀਂ ਕੋਈ, ਬਸ ਇਹੀ ਸੇਵਕ ਹੁੰਦਾ। ਗੁਰੂ ਅੰਗਦ ਦੇਵ ਦੇ ਜੀਵਨ ਨੂੰ ਦੇਖੋ, ਉਹਨਾਂ ਨੇ ਕਦੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਕਿਹਾ, ਜੇ ਗੁਰੂ ਨਾਨਕ ਸਾਹਿਬ ਕਹਿੰਦੇ ਅੱਧੀ ਰਾਤ ਉੱਠ ਕੇ ਬਈ ਹੁਣ ਤਾਂ ਦਿਨ ਚੜ੍ਹੇ ਆਇਆ, ਨਾਲੇ ਇਹ ਗੱਲ ਬਿਲਕੁਲ ਹਾਲਾਂਕਿ ਐਵੇਂ ਹੀ ਹੈ ਵੀ ਦਿਨ ਨਹੀਂ ਅੱਧੀ ਰਾਤ ਨੂੰ ਚੜ੍ਹਦਾ ਹੁੰਦਾ। ਉਹਨਾਂ ਨੇ ਪਰਣ ਕੀਤਾ ਸੀ ਵੀ ਮੈਂ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੋੜਨਾ। ਹਾਂ ਮਹਾਰਾਜ ਜੀ ਦਿਨ ਚੜ੍ਹੇ ਆਇਆ, ਕਹਿੰਦੇ ਫਿਰ ਇਸ਼ਨਾਨ ਕਰਿਆ, ਉਹ ਕੱਪੜੇ ਧੋ ਲਿਆ, ਉਹ ਸੁਕਾ ਵੀ ਲਿਆ, ਉਹ ਸਤ ਬਚਨ ਜੀ। ਜਦੋਂ ਬੇਈ ਨਦੀ ਤੇ ਗਏ ਤਾਂ ਉੱਥੇ ਵਾਕਈ ਦਿਨ ਚੜ੍ਹਿਆ ਹੋਇਆ। ਇਹ ਗੁਰੂ ਨਾਨਕ ਦੀ ਲੀਲਾ ਹੀ ਹੈ ਬਸ। ਇਸ ਕਰਕੇ ਜਿਹੜਾ ਸਿੱਖ ਗੁਰੂ ਦਾ ਬਚਨ ਮੋੜ ਦਿੰਦਾ ਹੈ, ਇਹਦੀ ਕੀ ਲੋੜ ਹੈ, ਉਹ ਕਿਵੇਂ, ਉਹ ਤਾਂ ਆਪਣੇ ਆਪ ਨੂੰ ਨਾ ਲੋੜ ਵੀ ਕੀ ਹੈ, ਫਿਰ ਇੱਧਰ ਨੂੰ ਕਾਹਨੂੰ ਆਉਣੇ। ਜਿਵੇਂ ਇਹ ਗੱਲ ਦੀ ਵਿਚਾਰ ਕਰੀ ਵੀ ਜੇ ਆਪਾਂ ਸਿੱਖ ਬਣਨੇ ਨਹੀਂ, ਕੋਈ ਧੱਕੇ ਨਾਲ ਤਾਂ ਨਹੀਂ ਕਹਿੰਦਾ ਬਣੋ, ਮਜਬੂਰੀ ਨਹੀਂ ਹੈ ਕੋਈ ਵੀ ਤੁਸੀਂ ਜ਼ਰੂਰੀ ਇੱਧਰ ਨੂੰ ਆਉਣਾ। ਫਿਰ ਤੁਹਾਡਾ ਜਿੱਥੇ ਜੀ ਕਰਦਾ ਜਾਓ, ਜੀ ਜਿੱਧਰ ਜੀ ਕਰਦਾ, ਜਿਹੜੇ ਧਰਮ 'ਚ ਨੂੰ ਜਾਣਾ, ਜੇ ਕਿਸੇ ਹੋਰ ਪਾਸੇ ਨੂੰ ਜਾਣਾ, ਕਿਸੇ ਨਕਲੀ ਗੁਰੂ ਕੋਲ ਜਾਣਾ, ਕੋਈ ਰੋਕਦਾ ਕਿਸੇ ਨੂੰ? ਇੱਥੇ ਤਾਂ ਮਹਾਰਾਜ ਕਹਿੰਦੇ ਜੇ ਇੱਧਰ ਨੂੰ ਆਉਣਾ ਪਹਿਲਾਂ ਸੋਚ ਕੇ ਆਈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਹ ਤਾਂ ਮਾਰਗ ਪੈਰ ਧਰੀਜਾ, ਸਿਰ ਦੀਜਾ, ਕਾਣ ਨਾ ਕੀਜਾ। ਅਸੀਂ ਕੋਈ ਇਕੱਠ ਨਹੀਂ ਕਰਨਾ, ਇਕੱਠ ਨਹੀਂ ਕਰਨਾ, ਬੱਬਰ ਸ਼ੇਰ ਜੰਗਲ 'ਚ ਇੱਕੋ ਹੀ ਬਹੁਤ ਹੁੰਦਾ। ਇਸ ਕਰਕੇ ਸਾਨੂੰ ਇਉਂ ਲੋੜ ਨਹੀਂ ਕਿ ਅਸੀਂ ਬਹੁਤ ਗਿਣਤੀ ਵੀ ਵਧਾਉਣੀ ਹੈ, ਨਹੀਂ ਸਾਨੂੰ ਗਿਣਤੀ ਦੀ ਵੀ ਲੋੜ ਨਹੀਂ ਹੈ। ਸਾਨੂੰ ਤਾਂ ਗੁਰਮੁਖਾਂ ਪਿਆਰਿਆਂ ਦੀ ਲੋੜ ਹੈ, ਆਗਿਆਕਾਰੀ ਹੋਣ, ਸੱਤ ਬਚਨ ਕਹਿਣ ਵਾਲੇ ਹੋਣ, ਕਿੰਤੂ ਪ੍ਰੰਤੂ ਕਰਨ ਵਾਲੇ ਨਾ ਹੋਣ। ਆ ਜਿਹੜੇ ਅੱਜ ਕੱਲ੍ਹ ਕਿੰਤੂ ਪ੍ਰੰਤੂ ਕਰਦੇ ਨੇ ਸਾਰੇ ਜਾਣੇ, ਇਹ ਕੀ ਸਮਝਦੇ ਸੀ ਸਿੱਖ ਰੱਬ ਰੱਬ ਕਰੋ ਜੇ ਮਹਾਰਾਜ ਇਹਨਾਂ ਨੇੜੇ ਵੀ ਲਾ ਗਏ ਤਾਂ? ਕਿਸੇ ਨੂੰ ਨੇੜੇ ਨਹੀਂ ਲਾਉਣਾ, ਸਾਰੇ ਹੀ ਨਾਸਤਕ ਨੇ ਇਹ, ਔਰ ਸਾਰੇ ਰਿਜੈਕਟ ਨੇ ਮਹਾਰਾਜ ਵੱਲੋਂ। ਅਕਾਲ ਪੁਰਖ ਸਤਿਗੁਰੂ ਦੀ ਨਿਗਾਹ ਨਹੀਂ ਹੈ, ਉਹ ਨਹੀਂ ਦੇਖਦੇ, ਸਾਰਾ ਕੁਝ ਦੇਖੀ ਤਾਂ ਜਾ ਰਹੇ ਨੇ, ਦੇਖਦੇ ਨੇ ਉਹ, ਦੇਖੀ ਜਾਂਦੇ ਨੇ ਬਸ, ਉਹ ਬਾਹਲਾ ਕੁਛ ਨਹੀਂ ਕਹਿੰਦੇ ਹੈ। ਉਹਨਾਂ ਨੇ ਜਦੋਂ ਕਰਨਾ ਬਾਹਲਾ ਕੁਛ ਨਹੀਂ ਕਰਨਾ, ਨਾ ਬਾਹਲਾ ਕੁਛ ਬੋਲਣਾ, ਉਹ ਹਰਕਤਾਂ ਨੋਟ ਕਰਦੇ ਰਹਿੰਦੇ ਨੇ ਬਸ। ਜਿਹੜਾ ਜਿਹਦੀ ਹਰਕਤ ਠੀਕ ਹੈ, ਬੰਦਿਆਂ ਵਾਲੀ ਹਰਕਤ ਹੈ, ਉਹਨੂੰ ਬੰਦਿਆਂ ਦੀ ਚੁੰਨੀ ਦੇ ਦੇਣਗੇ। ਜਿਹਦੇ ਦੇਖਿਆ ਵੀ ਹਕਾਮੀ ਜਾਨਵਰਾਂ ਵਾਲੇ ਕਰਦਾ, ਉਹਨੇ ਕੁਛ ਨਹੀਂ ਕਹਿਣਾ, ਚੁੱਪ ਕਰਕੇ ਉਹਨੂੰ ਜੁੰਨੀ 'ਚ ਪਾ ਦੇਣਾ ਜਾਂ ਘੁੰਮਦਾ। ਫਿਰ ਤੈਨੂੰ ਮੌਕਾ ਦਿੱਤਾ ਸੀ ਇੱਕ ਬੰਦਿਆਂ ਵਾਲਾ, ਤੂੰ ਬੰਦਿਆਂ ਵਾਲੀ ਗੱਲ ਹੀ ਨਹੀਂ ਕੀਤੀ ਕੋਈ। ਜਿਹੜਾ ਗੁਰੂ ਸਾਹਿਬ ਦੇ ਉਲਟ ਬੋਲਦੇ ਨੇ, ਅੱਜ ਦੇ ਯੁੱਗ ਦੇ ਵਿੱਚ ਬਹੁਤ ਕੁਛ ਬੋਲਦੇ ਨੇ, ਇਹ ਆਪਣੀ ਤਿਆਰੀ ਆਪੇ ਹੀ ਕਰੀ ਜਾ ਰਹੇ ਨੇ। ਜੜ ਆਪਣੀ ਆਪ ਉਪਾੜੀ ਜੀਓ, ਇਹ ਆਪਣੀ ਜੜ ਆਪ ਹੀ ਪੱਟੀ ਜਾ ਰਹੇ ਨੇ। ਇਹ ਪਰਮੇਸ਼ੁਰ ਨਾਲ ਟੱਕਰ ਲੈਂਦੇ ਸਿੱਧੀ, ਅਤੇ ਪਰਮੇਸ਼ੁਰ ਨਾਲ ਟੱਕਰ ਲੈਣ ਕਰਕੇ ਸਾਰਿਆਂ ਨੂੰ ਨੁਕਸਾਨ ਹੀ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪਾਂ ਤਾਂ ਚਰਨ ਧੂੜੀ ਮੰਗੀਏ, ਸੇਵਕ ਹੀ ਠੀਕ। ਹਾਂ ਅਸੀਂ ਤਾਂ ਤੇਰੇ, ਅਸੀਂ ਵੱਡੇ ਨਹੀਂ ਬਣਨਾ, ਅਸੀਂ ਛੋਟੇ ਬਣਨਾ। ਸਾਨੂੰ ਬਹੁਤ ਇੰਨਾ ਗਿਆਨ ਹੀ ਆਉਂਦਾ, ਨਾ ਧਿਆਨ ਹੀ ਆ ਸਾਡੇ ਅੰਦਰ, ਕੁਛ ਨਹੀਂ ਹੈ, ਅਸੀਂ ਨਹੀਂ ਕੁਛ ਮੰਗਦੇ। ਅਸੀਂ ਤਾਂ ਇੱਕ ਤੇਰਾ ਨਾਮ ਮੰਗਦੇ ਬਸ, ਇੱਕ ਸਾਨੂੰ ਆਪਣਾ ਨਾਮ ਦੇ ਦੇ, ਇੱਕ ਸੰਗਤ ਦੇ ਜੋੜੇ ਝਾੜਨ ਦਾ ਮੌਕਾ ਦੇ ਦੇ ਸਾਨੂੰ, ਸਾਧ ਸੰਗਤ ਦੀ ਸੇਵਾ ਦੇ ਦਿਓ, ਅਸੀਂ ਹੋਰ ਕੁਛ ਨਹੀਂ ਮੰਗਦੇ ਤੁਹਾਡੇ ਕੋਲੋਂ। ਕਿਉਂਕਿ ਜਿਹੜੀ ਚੀਜ਼ ਦਾ ਭਲਾ ਹੋਣਾ ਉਹ ਤਾਂ ਇਹੀ ਹੈ ਬਸ, ਬਾਕੀ ਦੇ ਤਾਂ ਸਾਰੇ ਰੌਲੇ ਗੌਲੇ ਹੀ ਹੈ। ਗੌੜੀ ਮਹੱਲਾ ਪੰਜਵਾ, ਹਉ ਤਾ ਕੈ ਬਲਿਹਾਰੀ, ਜਾ ਕੈ ਕੇਵਲ ਨਾਮ ਆਧਾਰੀ ਰਹਾਉ। ਹੁਣ ਆਪ ਪੰਜਵੇਂ ਪਾਤਸ਼ਾਹ ਗੌੜੀ ਰਾਗ ਚ ਕਹਿੰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੂੰ ਕੇਵਲ ਨਾਮ ਦਾ ਹੀ ਆਸਰਾ ਬਸ, ਜਿਹੜੇ ਹੋਰ ਕੋਈ ਗੱਲ ਨਹੀਂ ਕਰਦੇ। ਕਹਿੰਦੇ ਨਾਮ ਦੇ ਦਿਓ ਆਪਣਾ। ਉਹਨਾਂ ਕੋਲੇ ਸਾਰੇ ਪਦਾਰਥ ਲੈ ਕੇ ਪਰਮਾਤਮਾ ਖੜਦੇ ਨੇ, ਆਹ ਲੈ ਲਾ, ਆਹ ਲੈ ਲਾ। ਕਹਿੰਦੇ ਬਸ ਜੀ, ਹਿਰਦਾ ਨਿਰਮਲ ਹੋ ਗਿਆ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕੁਛ ਨਹੀਂ ਚਾਹੀਦਾ? ਨਹੀਂ ਜੀ, ਮੈਨੂੰ ਨਹੀਂ ਕੁਛ ਚਾਹੀਦਾ, ਨਾਸਵੰਤ ਚੀਜ਼ ਮੈਂ ਲੈਣੀ ਹੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਾਂ ਨੂੰ ਬਚਨ, ਮਹਿਮਾ ਤਾ ਕੀ ਕੇਤਕ ਗਨੀਆਂ, ਜਨ ਪਾਰ ਬ੍ਰਹਮ ਰੰਗ ਰਾਤੇ। ਜਿਹੜੇ ਬੰਦੇ ਪਾਰ ਬ੍ਰਹਮ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੀ ਮਹਿਮਾ ਕਿੰਨੀ ਕੁ ਦੱਸੀਏ ਤੁਹਾਨੂੰ, ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਰੱਬ ਦੇ ਪਿਆਰਿਆਂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਬੜੀ ਉੱਚੀ ਅਵਸਥਾ ਹੁੰਦੀ ਹੈ ਉਹਨਾਂ ਦੀ, ਕਿਉਂਕਿ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਨੇ। ਸੁਖ ਸਹਿਜ ਆਨੰਦ ਤਿੰਨਾ ਸੰਗ ਉਨ ਸੰਸਰ ਅਵਰਨਾ ਦਾ, ਤੇ ਉਹਨਾਂ ਦੇ ਸੰਗ ਕਰਕੇ ਸਹਿਜ ਸੁਖ ਜਿਹੜਾ ਨਾਸ ਤੋਂ ਰਹਿਤ ਅਵਿਨਾਸ਼ੀ ਸੁਖ ਮਿਲ ਜਾਂਦਾ, ਅਚੁੱਤ ਸੁਖ ਦਾ ਆਨੰਦ ਪ੍ਰਾਪਤ ਹੁੰਦਾ। ਉਹਨਾਂ ਵਰਗਾ ਹੋਰ ਕੋਈ ਦਾਤਾ ਨਹੀਂ ਹੁੰਦਾ। ਬ੍ਰਹਮ ਗਿਆਨੀ ਦਾਤੇ ਹੁੰਦੇ ਨੇ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਅਸਲ ਵਿੱਚ ਇਹ ਲਾਈਨ ਵਿੱਚ ਗਿਆਨ ਹੀ ਪਤਾ ਲੱਗਦਾ ਕਿ ਬ੍ਰਹਮ ਗਿਆਨ ਜਿਹੜਾ ਹੁੰਦਾ, ਬ੍ਰਹਮ ਗਿਆਨੀ ਆਪ ਹੀ ਉਹਦਾ ਰੂਪ ਹੀ ਹੋ ਜਾਂਦਾ। ਅਸਲ ਵਿੱਚ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੋ ਜਾਂਦਾ, ਹੋਵੇ ਬ੍ਰਹਮ ਗਿਆਨੀ ਬਸ, ਨਕਲੀ ਨਹੀਂ। ਇਸ਼ਤਿਹਾਰੀ ਬ੍ਰਹਮ ਗਿਆਨੀ ਵੱਖਰੇ ਹੁੰਦੇ ਨੇ, ਉੱਥੇ ਕਾਗਜ਼ 'ਤੇ ਲਿਖ ਲੈਣ ਨਾਲ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ। ਬ੍ਰਹਮ ਗਿਆਨੀ ਹੋਵੇ ਸਹੀ, ਬਸ ਉਹਦੀ ਗੱਲ ਕਰਦੇ ਨੇ। ਸੋ ਜੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹੋਏ ਨੇ, ਬਾਬਾ ਗੁਰਬਖਸ਼ ਸਿੰਘ ਜੀ, ਰਾਮ ਕੁਮਾਰ ਬ੍ਰਹਮ ਗਿਆਨੀ ਹੋਏ ਨੇ, ਅਸਲ ਵਿੱਚ ਉਹਨਾਂ ਦੀ ਅਵਸਥਾ ਸੀ ਉੱਥੇ ਤੱਕ। ਉਦੋਂ ਬਾਅਦ ਫਿਰ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ, ਭਾਈ ਮਨੀ ਸਿੰਘ ਜੀ ਬ੍ਰਹਮ ਗਿਆਨੀ ਹੋਏ ਨੇ, ਪੂਰਨ ਸੋਈ ਸੰਤ ਹੋਏ ਨੇ ਉਹ, ਜਿਹਨਾਂ ਬਾਰੇ ਜ਼ਿਕਰ ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਥ, ਧਨ ਸੇ ਸਹੀ ਨਾਨਕਾ, ਪੂਰਨ ਸੋਈ ਸੰਤ, ਪੂਰੇ ਸੂਰੇ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ। ਉਹਨਾਂ ਨੂੰ ਸਾਰੀਆਂ ਹੀ ਪਦਵੀਆਂ ਲੱਗ ਜਾਂਦੀਆਂ ਨੇ, ਸੰਤ ਵੀ, ਮਹਾਤਮਾ ਵੀ, ਬ੍ਰਹਮ ਗਿਆਨੀ ਵੀ, ਸੂਰਮੇ ਵੀ, ਯੋਧੇ ਵੀ, ਵਿਦਿਆ ਮਾਰਤੰਡ ਵੀ। ਐਸੇ ਗੁਰਮੁਖ ਪਿਆਰੇ ਭਾਈ ਮਤੀ ਦਾਸ, ਭਾਈ ਸਤੀ ਰਾਮ, ਭਾਈ ਦਿਆਲਾ ਜੀ, ਉਹ ਜਿੰਨੇ ਬਾਅਦ ਤੱਕ ਹੋਏ, ਭਾਈ ਉਦੇ ਸਿੰਘ ਹੋਣੀ, 40 ਸਿੰਘ ਚਮਕੌਰ ਦੀ ਗੜੀ ਵਾਲੇ, 40 ਸਿੰਘ 40 ਮੁਕਤੇ, ਉਹ ਜਿੰਨੇ ਵੀ ਸਾਰੇ ਗੁਰੂ ਕੇ ਲਾਲ ਨੇ, ਇੱਕ ਵਿੱਚ ਬ੍ਰਹਮ ਗਿਆਨ ਹੋਣਾ, ਇੱਕ ਪਾਸੇ ਸੇਵਾ ਭਾਵ ਹੋਣਾ। ਭਾਈ ਘਨੱਈਆ ਜੀ, ਜਗਤ ਉਦਾਹਰਣ ਸੇਈ ਆਏ ਜੋ ਜਨ ਦਰਸ ਪਿਆਸਾ, ਜਿਹੜੇ ਬੰਦੇ ਵਾਹਿਗੁਰੂ ਦੇ ਦਰਸ਼ਨ ਦੇ ਪਿਆਸੇ ਨੇ, ਅਸਲ ਵਿੱਚ ਉਹ ਜਗਤ ਨੂੰ ਤਾਰਨ ਆਏ ਨੇ, ਕਿਉਂਕਿ ਉਹਨਾਂ ਨੂੰ ਤਾਂ ਹੋਰ ਕੋਈ ਇੱਛਾ ਹੀ ਨਹੀਂ ਹੁੰਦੀ ਹੈ ਕਿ ਮੇਰੇ ਕੋਲ ਕੁਛ ਹੋਵੇ, ਜਮ੍ਹਾਂ ਕਰ ਲਈਏ, ਜੋੜ ਲਈਏ। ਉਹਨਾਂ ਨੂੰ ਆਪਣੇ ਵਾਹਿਗੁਰੂ 'ਤੇ ਵਿਸ਼ਵਾਸ ਹੈ ਕਿ ਉਹਨੇ ਮੈਨੂੰ ਸਭ ਕੁਝ ਦੇ ਹੀ ਦੇਣਾ, ਰੋਟੀ ਤਾਂ ਦੇ ਹੀ ਦੇਊਗਾ, ਬੰਦਗੀ ਕਰੀ ਜਾਈਏ। ਦਰਸ਼ਨਾਂ ਦੀ ਇੱਛਾ ਰੱਖਦੇ ਨੇ ਮਨ ਦੇ ਅੰਦਰ। ਜਿਨ੍ਹਾਂ ਨੇ ਦਰਸ਼ਨ ਵਾਹਿਗੁਰੂ ਦੇ ਕੀਤੇ ਨੇ, ਉਹ ਵਾਹਿਗੁਰੂ ਇੰਨਾ ਖੁਸ਼ ਹੋ ਜਾਂਦਾ ਇੱਕ 'ਤੇ ਹੀ, ਕਈ ਵਾਰੀ ਇੱਕ ਬੰਦੇ ਕਰਕੇ ਸਾਰੀ ਦੁਨੀਆਂ ਨੂੰ ਹੀ ਬਖਸ਼ ਲੈਂਦਾ ਹੁੰਦਾ, ਇੰਨਾ ਖੁਸ਼ ਹੋ ਜਾਂਦਾ ਵੀ ਮੇਰੇ ਉੱਤੇ ਇਹਦੀ ਕਿੰਨੀ ਸ਼ਰਧਾ ਹੈ। ਸੋ ਜਿਵੇਂ ਇਬਰਾਹੀਮ ਨੂੰ ਇੱਕ ਵਾਰ ਪਰਮਾਤਮਾ ਦੇ ਦਰਸ਼ਨ ਹੋਏ, ਪਰਮਾਤਮਾ ਕਹਿਣ ਲੱਗੇ ਵੀ ਦੁਨੀਆਂ ਦੇ ਉੱਤੇ ਬਹੁਤ ਭਾਰੀ ਕਸ਼ਟ ਆਉਣਾ, ਸਾਰੀ ਦੁਨੀਆਂ ਖਤਮ ਹੋ ਜਾਣੀ। ਕਹਿਣ ਲੱਗੇ ਮਹਾਰਾਜ ਫਿਰ ਸਾਡਾ ਕੀ ਬਣੂ? ਕਹਿੰਦੇ ਦੇ ਤੇਰੇ ਸ਼ਹਿਰ ਵਿੱਚ 10 ਬੰਦੇ ਭਗਤੀ ਵਾਲੇ ਹੋਏ, ਤੇਰਾ ਸ਼ਹਿਰ ਛੱਡ ਦੂੰਗਾ ਮੈਂ। ਫਿਰ ਸੋਚ ਕੇ ਕਹਿੰਦਾ ਮਹਾਰਾਜ ਜੀ, ਜੇ 5 ਹੋਏ ਨਾ ਹੋਣ 10, ਕਹਿੰਦੇ ਫਿਰ ਵੀ ਤੇਰਾ ਮੈਂ ਸ਼ਹਿਰ ਬਖਸ਼ ਦੂੰਗਾ। ਮਹਾਰਾਜ ਜੀ ਜੇ ਫਿਰ 5 ਵੀ ਨਾ ਹੋਏ, ਫਿਰ 3 ਹੀ ਹੋਏ, ਕਹਿੰਦੇ ਫਿਰ ਵੀ ਬਖਸ਼ ਦੂੰਗਾ। ਫਿਰ ਸੋਚ ਕੇ ਕਹਿੰਦੇ ਮੈਂ ਦੇਖਿਆ ਵੀ 3 ਬੰਦੇ ਵੀ ਨਾ ਲੱਭਣ ਕਿਤੇ। ਮਹਾਰਾਜ ਜੀ ਜੇ 2 ਹੋਏ, ਕਹਿੰਦੇ ਫਿਰ ਵੀ ਬਖਸ਼ ਦੂੰਗਾ। ਫਿਰ ਪਰਮੇਸ਼ਰ ਚਲੇ ਗਏ, ਫਿਰ ਪਿੱਛੇ ਦੌੜ ਕੇ ਗਿਆ, ਫਿਰ ਚਰਨਾਂ 'ਚ ਡਿੱਗ ਪਿਆ। ਜੇ 1 ਹੀ ਹੋਇਆ ਜੀ, ਕਹਿੰਦੇ ਫਿਰ ਵੀ ਬਖਸ਼ ਦਿਆਂਗੇ। ਫਿਰ ਪਰਮੇਸ਼ਰ ਜਾਂਦੇ ਜਾਂਦੇ ਆਪ ਹੀ ਕਹਿੰਦੇ ਜੇ ਅੱਧਾ ਭਗਤ ਵੀ ਹੋਇਆ ਨਾ ਤੇਰੇ ਸ਼ਹਿਰ 'ਚ, ਤਾਂ ਵੀ ਤੇਰਾ ਸ਼ਹਿਰ ਬਖਸ਼ ਦਿਆਂਗਾ। ਇੰਨੀ ਭਗਤੀ ਦਾ ਸਤਿਕਾਰ ਕਰਦੇ ਨੇ ਪਰਮੇਸ਼ਰ, ਇੰਨਾ ਸਤਿਕਾਰ ਕਰਦੇ ਨੇ ਸੰਗਤ ਦਾ, ਬਾਣੀ ਪੜ੍ਹਨ ਵਾਲੇ ਦਾ, ਨਾਮ ਜਪਣ ਵਾਲੇ ਦਾ। ਉਹ ਪਰਮੇਸ਼ਰ ਦਾ ਲਾਲ ਹੈ, ਉਹ ਪਰਮੇਸ਼ਰ ਦਾ ਪਿਆਰਾ ਹੈ। ਜਾਂ ਭਗਤੀ ਕਰਨ ਵਾਲਾ, ਕੋਈ ਵੀ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਪਰਮੇਸ਼ਰ ਨੂੰ ਬਹੁਤ ਪਿਆਰਾ। ਉਹ ਕਈ ਵਾਰ ਉਹਦੇ ਕਰਕੇ ਹੀ ਸਾਰੀ ਦੁਨੀਆਂ ਤਰ ਜਾਂਦੀ ਹੈ। ਦੁਨੀਆਂ ਨਾਲ ਤਾਂ ਪਰਮੇਸ਼ਰ ਨਾਰਾਜ਼ ਬਹੁਤ ਚਿਰ ਦੇ ਨੇ, ਕਈ ਵਾਰ ਕਹਿ ਹਟੇ ਨੇ ਮੈਂ ਰੱਖਣੀ ਨਹੀਂ ਹੈ। ਉਹ ਜਿਹੜੇ ਫਿਰ ਭਗਤੀ ਕਰਨ ਵਾਲੇ ਮਹਾਤਮਾ ਨੇ, ਉਹਨਾਂ ਦੀ ਬੇਨਤੀ ਹੋ ਜਾਂਦੀ ਨੇ, ਮਹਾਰਾਜ ਜੀ ਹੋਰ ਕਿਰਪਾ ਕਰ ਦਿਓ ਵਿਚਾਰਿਆਂ 'ਤੇ, ਚੰਗਾ ਜੇ ਤੂੰ ਕਹਿਣਾ ਕਰ ਦਿੰਦੇ। ਮਹਾਤਮਾ ਕਹਿ ਦਿੰਦੇ ਨੇ, ਉਹ ਫਿਰ ਕਹੇ ਚੱਲ ਕੋਈ ਨਹੀਂ, ਹੋਰ ਥੋੜ੍ਹਾ ਸਮਾਂ ਕਢਾ ਦਿੰਦੇ ਹਾਂ। ਵਾਸਤਵ ਦੇ ਵਿੱਚ ਉਹ ਸਾਨੂੰ, ਜਿਹੜੇ ਬੰਦੇ ਸੰਸਾਰ ਦੇ ਅੰਦਰ ਭਗਤੀ ਵਾਲੇ, ਇਹਨਾਂ ਨੂੰ ਤਾਂ ਕੁਛ ਸੰਗਤ ਨੂੰ ਮਾਣ ਸਤਿਕਾਰ ਦਿੰਦੇ ਨੇ, ਪਰ ਜਿਹੜੇ ਲੋਕ 24 ਘੰਟੇ ਸਿਰਫ ਖਾਈ ਪੀ ਜਾਂਦੇ, ਕੱਪੜਿਆਂ ਪੈਸਿਆਂ 'ਚ ਹੀ ਧਿਆਨ ਹੈ, ਜਿਹੜੇ ਕਹਿੰਦੇ ਰੱਬ ਹੈ, ਰੱਬ ਰੁੱਬ ਹੈ ਨਹੀਂ ਕੋਈ, ਉਹ ਰੱਬ ਕਹਿੰਦਾ ਫਿਰ ਮੈਂ ਜਦ ਹੈ ਹੀ ਨਹੀਂ, ਫਿਰ ਤੂੰ ਵੀ ਹੈ ਨਹੀਂ, ਚੱਲ ਤੂੰ ਵੀ ਤੁਰਦਾ ਲੱਗ। ਪਰ ਉਹ ਪਰਮੇਸ਼ਰ ਦੇ ਪਿਆਰਿਆਂ ਕਰਕੇ ਹੀ ਜਿਹੜੀ ਆਪਣੀ ਮਾੜੀ ਮੋਟੀ ਸੁਰੱਖਿਆ ਹੈ, ਸੰਗਤ ਕਰਕੇ ਹੀ ਕਿਰਪਾ ਹੈ, ਨਾਮ ਜਪਣ ਕਰਕੇ ਹੀ ਆਪਣੇ ਉੱਤੇ ਬਖਸ਼ਿਸ਼ ਹੋ ਰਹੀ ਉਹਦੀ ਪਰਮਾਤਮਾ ਦੀ। ਨਾਮ ਮੈਂ ਤਾਂ ਇਹੀ ਕਹਿਣਾ ਵੀ ਜੇ ਸਾਰੀ ਦੁਨੀਆਂ ਨੇ ਭਲਾ ਚਾਹੁਣਾ, ਸਾਰੀ ਦੁਨੀਆਂ ਹੀ ਨਾਮ ਜਪਣ ਲੱਗ ਜਾਵੇ, ਸਾਰਾ ਸਮਾਂ ਹੀ ਬਦਲ ਦੇਣਗੇ ਫਿਰ ਨਾਮ ਕਰਕੇ। ਅਤੇ ਜੇ ਦੁਨੀਆਂ ਨੇ ਨਾਮ ਨਾ ਜਪਿਆ ਫਿਰ ਪਰਮੇਸ਼ੁਰ ਕਹਿੰਦੇ ਮੇਰੇ ਵੀ ਬਸ ਕੁਛ ਨਹੀਂ, ਕਿਉਂਕਿ ਕਮਾਈ ਜਿਵੇਂ ਪੈਸਿਆਂ ਦੀ ਕਮਾਈ ਕਰੀਏ, ਸਾਰਾ ਟੱਬਰ ਰਲ ਕੇ ਚੰਗਾ ਘਰ ਬਣ ਜੇ, ਸਭ ਕੁਛ ਕਰ, ਕਈ ਘਰ ਬਣਾ ਲਏ ਭਾਵੇਂ, ਕਈ ਕਾਰਾਂ ਲੈ ਲਵੇ, ਜੇ ਸਾਰਾ ਟੱਬਰ ਹੌਲੀ ਹੌਲੀ ਕਮਾਉਣੋਂ ਹਟ ਕੇ ਘਰੇ ਹੀ ਬਹਿ ਜਾਵੇ ਫਿਰ ਤਾਂ ਘਰ ਵੀ ਵਿਕ ਜਾਂਦਾ, ਗੱਡੀਆਂ ਵੀ ਵਿਕ ਜਾਂਦੀਆਂ, ਸੜਕ 'ਤੇ ਆ ਜਾਂਦੇ ਨੇ। ਇਸੇ ਤਰ੍ਹਾਂ ਹੀ ਜਿਹੜੀ ਨਾਮ ਦੀ ਕਮਾਈ ਹੈ ਇਹ ਜੇ ਤਾਂ ਸਾਰੇ ਰਲ ਕੇ ਕਰਨਗੇ ਫਿਰ ਤਾਂ ਚੜ੍ਹਦੀ ਕਲਾ ਹੋ ਜੂਗੀ, ਜੇ ਹੁਣ ਕਮਾਈ ਛੱਡ ਹੀ ਦਿੱਤੀ ਸਾਰੇ ਨੇ ਫਿਰ ਸੜਕ 'ਤੇ ਆ ਜਾਣ ਦਾ ਮਤਲਬ ਕੁਛ ਵੀ ਨਹੀਂ ਰਹਿਣਾ ਪੱਲੇ ਆਪਣੇ। ਨਾਮ ਦੀ ਕਮਾਈ ਬਹੁਤ ਜ਼ਰੂਰਤ ਹੈ ਇਹਦੀ, ਨਾਮ ਦੀ ਕਮਾਈ ਦੀ। ਨਾਮ ਦੇ ਆਸਰੇ ਬਾਕੀ ਦੀ ਮਾਇਆ ਮੂਇਆ ਤਾਂ ਫਿਰ ਆਪੇ ਹੀ ਆ ਜਾਂਦੀ, ਰੋਟੀ ਮਿਲ ਜਾਂਦੀ, ਕੱਪੜਾ ਮਿਲ ਜਾਂਦਾ, ਪਰ ਜੇ ਨਾਮ ਹੀ ਨਾ ਹੋਇਆ ਆਪਣੇ ਕੋਲ ਫਿਰ ਆਪਣਾ ਕੁਛ ਨਹੀਂ ਬਣਨਾ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜੇ ਦਰਸ਼ਨ ਦੇ ਪਿਆਸੇ ਹੁੰਦੇ ਨੇ ਉਹਨਾਂ ਕਰਕੇ ਦੁਨੀਆਂ ਤਰਦੀ ਅਸਲ ਦੇ ਵਿੱਚ। ਹੁਣ ਕੀ ਸਰਨ ਪਰੈ ਸੋ ਤਰਿਆ, ਸੰਤ ਸੰਗ ਪੂਰਨ ਆਸਾ। ਉਹਨਾਂ ਦੀ ਸ਼ਰਨੀ ਜੋ ਪੈ ਗਿਆ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ ਭਾਈ, ਜੋ ਸੰਤਾਂ ਦਾ ਸੰਗੀ ਹੋਇਆ ਉਹਦੀ ਆਸਾ ਪੂਰਨ ਹੋ ਗਈ ਹੈ, ਕਿਉਂਕਿ ਉਹ ਕਮਾਈ ਬਹੁਤ ਕਰ ਚੁੱਕੇ ਨੇ ਮਹਾਤਮਾ। ਤਾਂ ਕਹਿ ਚਰਨ ਪਰਾਉ ਤਾਂ ਜੀਵਾਂ, ਜਨ ਕਹਿ ਸੰਗ ਨਿਹਾਲਾ। ਉਹਨਾਂ ਦੇ ਚਰਨੀ ਪਵਾਂ ਤਾਂ ਸੁੱਖ ਪੂਰਵਕ ਜੀਵਾਂਗਾ, ਕਿਉਂਕਿ ਸੰਤ ਜਿਨ੍ਹਾਂ ਦੇ ਸੰਗ ਕਰਕੇ ਹੀ ਦੁੱਖਾਂ ਤੋਂ ਰਹਿਤ ਹੋਈਦਾ। ਸੰਤਾਂ ਦੀ ਸੰਗਤ ਹੀ ਹੁੰਦੀ ਹੈ, ਅਸੀਸ ਇੱਕ ਵਾਰੀ ਦੇਤੀ ਬਸ, ਫਿਰ ਕੋਈ ਟਾਲ ਨਹੀਂ ਸਕਦਾ ਉਹਨੂੰ। ਮਹਾਂਪੁਰਖਾਂ ਦੀਆਂ ਅਸੀਸਾਂ ਹੀ ਹੁੰਦੀਆਂ, ਬ੍ਰਹਮ ਗਿਆਨੀਆਂ ਦੀਆਂ। ਹੋਣ ਪੂਰਨ ਪੁਰਖ ਕੋਈ ਮੁੱਖ ਚੋਂ ਬਚਨ ਕੱਢ ਦੇਣ, ਉਹ ਬਸ ਉਸੇ ਤਰ੍ਹਾਂ ਹੀ ਕਿਰਪਾ ਹੋ ਜਾਂਦੀ ਹੈ। ਅਤੇ ਜੇ ਉਹਨਾਂ ਦੇ ਮੁੱਖ ਵਿੱਚੋਂ ਕੋਈ ਦੂਜਾ ਵਾਕ ਨਿਕਲ ਗਿਆ, ਬਲ ਤੋਂ ਕੱਢਦੇ ਹੀ ਨਹੀਂ ਹੁੰਦੇ। ਪੂਰਨ ਪੁਰਖ ਦੀ ਇਹ ਵੀ ਨਿਸ਼ਾਨੀ ਹੈ, ਉਹ ਬੁਰੇ ਨੂੰ ਵੀ ਭਲਾ ਹੀ ਕਹੀ ਜਾਂਦੇ ਹੁੰਦੇ ਨੇ। ਪਰ ਜੇ ਕਿਤੇ ਉਹ ਦੇਖਣ ਵੀ ਸੰਗਤ ਨੂੰ ਕੋਈ ਜ਼ਿਆਦਾ ਹੀ ਪਰੇਸ਼ਾਨ ਕਰਦਾ, ਫਿਰ ਉਹਨਾਂ ਦੇ ਮੂੰਹ ਚੋਂ ਕਿਤੇ ਵਾਕ ਨਿਕਲ ਜੇ ਫਿਰ ਨਹੀਂ ਬਚਦਾ। ਮੂੰਹ ਵਿੱਚੋਂ ਅਸੀਂ ਨਿਕਲਦੇ ਹੀ ਦੇਖੇ ਵਾਕ, ਹੁੰਦੇ ਵੀ ਦੇਖੇ ਵਾਕ, ਸਾਰਾ ਕੁਝ ਦੇਖਿਆ ਹੀ ਹੋਇਆ। ਉਹ ਤਾਂ ਜੇ ਮੂੰਹ ਚੋਂ ਕੱਢ ਦਿੱਤੀ ਗੱਲ ਤਾਂ ਫਿਰ ਸਿਰੇ ਹੀ ਸਿਰੇ ਲੱਗਣਾ ਸਭ ਕੁਛ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹਨਾਂ ਦਾ ਸੰਗ ਕਰਕੇ ਬੰਦਾ ਦੁੱਖਾਂ ਤੋਂ ਰਹਿਤ ਹੋ ਜਾਂਦਾ। ਭਗਤਨ ਕੀ ਰੇਣ ਹੋਏ ਮਨ ਮੇਰਾ, ਹੋਹ ਪ੍ਰਭੂ ਕਿਰਪਾਲਾ। ਹੇ ਵਾਹਿਗੁਰੂ, ਤੁਸੀਂ ਮੇਰੇ ਤੇ ਕਿਰਪਾਲੂ ਹੋਵੋ, ਮੈਨੂੰ ਹੋਰ ਤਾਂ ਕੁਛ ਨਹੀਂ ਚਾਹੀਦਾ। ਤੁਹਾਡੇ ਭਗਤਾਂ ਦੀ ਚਰਨ ਧੂੜੀ ਮਿਲ ਜੇ ਤਾਂ ਮੈਂ, ਸਤਿਗੁਰੂ ਕਹਿੰਦੇ ਮੈਂ ਸਿਰੇ ਦੀ ਗੱਲ ਦੱਸਦਾ ਤੁਹਾਨੂੰ, ਮਹਾਤਮਾ ਦੀ ਸੇਵਾ ਮਿਲ ਜੇ ਕਰਨੀ, ਬੰਦਗੀ ਵਾਲਿਆਂ ਦੀ ਸੇਵਾ ਮਿਲ ਜੇ ਕਰਨੀ, ਬਸ ਇਹ ਬਹੁਤ ਹੁੰਦਾ। ਕਿਉਂਕਿ ਮਹਾਤਮਾ ਦੇ ਉੱਤੇ ਪਰਮਾਤਮਾ ਦੀ ਪ੍ਰਸੰਨਤਾ, ਮਹਾਤਮਾ ਦੇ ਅੰਦਰ ਤਾਂ ਆਪ ਹੀ ਪਰਮਾਤਮਾ ਬੈਠੇ ਨੇ, ਹੋਰ ਆਪਾਂ ਕੀ ਲੈਣਾ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਵਡਿਆਈ ਦਿੰਦੇ ਨੇ ਮਹਾਤਮਾ ਨੂੰ, ਪਰ ਜੇ ਦੇਖੀਏ ਤਾਂ ਮੂਲ ਰੂਪ ਦੇ ਵਿੱਚ ਵੱਡੀ ਜਿਹੜੀ ਜੋਤੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉੱਥੇ ਉੱਥੇ ਸੇਵਾ ਹੋਣੀ ਚਾਹੀਦੀ ਮਹਾਰਾਜ ਦੀ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸੋਝੀ ਹੈ ਉਹ ਤਾਂ ਸੇਵਾ ਕਰਕੇ ਲਾਹਾ ਲਈ ਜਾਂਦੇ ਨੇ, ਜਿਨ੍ਹਾਂ ਨੂੰ ਮਹਾਰਾਜ ਦੀ ਸੋਝੀ ਨਹੀਂ ਹੈ ਉਹ ਬੇਅਦਬੀ ਕਰਕੇ ਆਪਣਾ ਜਨਮ ਵਿਗਾੜੀ ਜਾਂਦੇ ਨੇ। ਇਸ ਕਰਕੇ ਬੇਅਦਬੀ ਨਹੀਂ ਕਰਨੀ ਕਦੇ ਵੀ, ਇਹਨਾਂ ਨੇ ਕਿਸੇ ਨੂੰ ਕੁਛ ਨਹੀਂ ਕਹਿਣਾ। ਚਾਹੇ ਹੁਣ ਬਹੁਤ ਦੁਨੀਆ ਕਈ ਕੁਛ ਕਰੀ ਜਾਂਦੀ ਹੈ, ਉਹਦਾ ਆਪਣਾ ਲੇਖ ਆਪੇ ਹੀ ਬਣ ਜਾਂਦਾ। ਜਿਹਾ ਜਿਹਾ ਬਣਾਉਣਾ ਕਹਿੰਦੇ ਭਾਈ ਬਣਾ ਲਓ, ਲੇਖ ਬਣਾਈ ਜਾਓ ਜਿਹੋ ਜਿਹੇ ਬਣਾਉਣੇ ਨੇ। ਲੇਖ ਬਣਦਿਆਂ 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 ਕਈ ਤਾਂ ਫਿਰ ਜੂਨਾਂ ਚੋਂ ਨਿਕਲ ਜਾਂਦੇ ਨੇ, ਕਈਆਂ ਦਾ ਭਲਾ ਹੀ ਹੋ ਜਾਂਦਾ, ਕਈ ਤਰ ਜਾਂਦੇ ਨੇ, ਕਈ ਸੱਚਖੰਡ ਨੂੰ ਚਲੇ ਜਾਂਦੇ ਨੇ। ਤਾਂ ਮਹਾਰਾਜ ਜੀ ਅਸੀਂ ਤਾਂ ਤੁਹਾਡੇ ਗੁਰਮੁਖਾਂ ਦੀ ਚਰਨ ਧੂੜੀ ਹੋਈ ਮੰਗਦੇ ਹਾਂ, ਬਸ ਸੰਗਤ ਦੇ ਜੋੜੇ ਝਾੜਨ ਦਾ ਹੀ ਮੌਕਾ ਦਿਓ। ਸਤਿਗੁਰੂ ਤਾਂ ਜੇ ਸਤਿਗੁਰੂ ਦੇ ਵੱਲ ਦੇਖੀਏ ਤਾਂ ਉਹਨਾਂ ਦੀ ਨਿਮਰਤਾ ਦੇਖੀਏ ਤਾਂ ਇਤਨੀ ਹੈ ਉਹਨਾਂ ਵਿੱਚ। ਰਾਜ ਜੋਬਨ ਅਵਧ ਜੋ ਦੀਸਾ, ਸਭ ਕਿਛ ਜੁਗ ਮੈਂ ਘੱਟ ਆ। ਇਹ ਰਾਜ ਭਾਗ, ਇਹ ਜਵਾਨੀ ਅਤੇ ਉਮਰ ਆਦਿਕ, ਇਹ ਸਾਰਾ ਕੁਝ ਦਿਸ ਜੋ ਰਿਹਾ ਨਾ ਸਾਨੂੰ, ਸੋ ਇਸ ਯੁੱਗ ਵਿੱਚ ਇਹ ਕੁਝ ਘੱਟ ਜਾਣ ਵਾਲਾ ਹੀ ਹੈ। ਨਾ ਤਾਂ ਰਾਜ ਹੀ ਰਹਿੰਦਾ ਬੰਦੇ ਦਾ, ਨਾ ਜਵਾਨੀ ਰਹਿੰਦੀ ਹੈ, ਨਾ ਉਮਰ ਹੀ ਰਹਿੰਦੀ ਹੈ, ਇਹ ਚੀਜ਼ਾਂ ਤਾਂ ਥੋੜ੍ਹਾ ਚਿਰ ਹੀ ਹੁੰਦੀਆਂ, ਬਾਅਦ ਦੇ ਵਿੱਚ ਫਿਰ ਬੰਦਾ ਹੌਲੀ ਹੌਲੀ ਬੁਢੇਪੇ 'ਚ ਆ ਜਾਂਦਾ। ਨਾਮ ਨਿਧਾਨ ਸਦ ਨਵਤਨ ਨਿਰਮਲ, ਇਹੋ ਨਾਨਕ ਹਰ ਧਨ ਖਾਟਿਆ। ਮਹਾਰਾਜ ਕਥਨ ਕਰਦੇ, ਨਾਮ ਰੂਪ ਖਜ਼ਾਨਾ ਸਦਾ ਹੀ ਨਵੀਨ ਹੈ, ਇੱਕ ਸਾਰ ਰਹਿਣ ਵਾਲਾ ਤੇ ਨਿਰਮਲ ਪਵਿੱਤਰ ਹੈ। ਇਸ ਹਰੀ ਨਾਮ ਤੁਹਾਨੂੰ ਅਸੀਂ ਖੱਟਿਆ ਹੈ। ਆਪ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਬਾਕੀ ਚੀਜ਼ਾਂ ਸਾਰੀਆਂ ਘੱਟ ਜਾਣ ਵਾਲੀਆਂ ਨੇ, ਘਟੰਤ ਦੀਪਾ, ਘਟੰਤ ਲਲਨਾ, ਸਭ ਕੁਛ ਘੱਟ ਜਾਣ ਵਾਲਾ। ਇਸਤਰੀ ਦਾ ਪਿਆਰ ਘੱਟ ਜਾਂਦਾ, ਪੁੱਤਰਾਂ ਦਾ ਪਿਆਰ ਘੱਟ ਜਾਂਦਾ, ਮਾਇਆ ਦਾ ਪਿਆਰ, ਘਰਾਂ ਦਾ ਪਿਆਰ, ਸਭ ਕੁਛ ਘੱਟ ਜਾਂਦਾ। ਜੇ ਇੱਕ ਨਹੀਂ ਘੱਟਦਾ ਤਾਂ ਸਾਧ ਸੰਗਤ ਦਾ ਪਿਆਰ ਨਹੀਂ ਘੱਟਦਾ, ਸਾਧ ਸੰਗਤ ਦਾ ਪਿਆਰ ਵੱਧਦਾ ਹੀ ਰਹਿੰਦਾ, ਵੱਧਦਾ ਹੀ ਰਹਿੰਦਾ।